ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਰਚੰਤ ਜੀ ਰਚਨਾ, ਮਾਤ ਗਰਭ ਅਸਥਾਪਨੰ, ਸਾਸ ਸਾਸ ਸਿਮਰੰਤ ਨਾਨਕ, ਮਹਾ ਅਗਨ ਨਾ ਬਿਨਾਸਨੰ। ਰਚੰਤ ਜੀ ਰਚਨਾ, ਮਾਤ ਗਰਭ ਅਸਥਾਪਨੰ, ਸਾਸ ਸਾਸ ਸਿਮਰੰਤ ਨਾਨਕ, ਮਹਾ ਅਗਣ ਨਾ ਬਿਨਾਸਨੰ। ਮੁਖ ਤਲੈ ਪੈਰ ਉਪਰੇ, ਵਸੰਦੋ ਕੋਥੜੈ ਥਾਏ, ਨਾਨਕ ਸੋ ਧਣੀ ਕਿਉ ਵਿਸਾਰਿਓ, ਉਦਰਹ ਜਿਸ ਦੈ ਨਾਏ, ਪੌੜੇ ਰਗਤ ਬਿੰਦ ਕਰ ਨਿਮਿਆ, ਅਗਨ ਉਦਰ ਮਝਾਰ, ਉਰਦ ਮੁਖ ਕੁਚੀਲ ਬਿਕਲ, ਨਰਕ ਘੋਰ ਗੁਬਾਰ, ਹਰ ਸਿਮਰਤ ਤੂੰ ਨਾ ਜਲਹੇ, ਮਨ ਤਨ ਉਰ ਧਾਰ, ਬਿਖਮ ਥਾਨੋ ਜਿਨ ਰਖਿਆ, ਤਿਸ ਤਿਲ ਨਾ ਵਿਸਾਰ, ਪ੍ਰਭ ਬਿਸਰਤ ਸੁਖ ਕਦੇ ਨਾਹੇ, ਜਾਸੇ ਜਨਮ ਹਾਰ, ਬਿਖਮ ਥਾਨੋ ਜਿਨ ਰਖਿਆ, ਤਿਸ ਤਿਲ ਨਾ ਵਿਸਾਰ, ਪ੍ਰਭ ਬਿਸਰਤ ਸੁਖ ਕਦੇ ਨਾਹੇ, ਜਾਸੇ ਜਨਮ ਹਾਰ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ
ਜੀ ਕੀ ਫਤਿਹ।
ਜਿਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ, ਦਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਏ ਤਿਹਾ ਹਉ ਕਰੀ ਬਖਿਆਨ। ਦਸਨ ਦਾਸ कहे जन नानक देहा तू कराए हे देहा हम करी बखियान। सन्मान योग गुरु निवाजी गुरु सवारी गुरु रूप खालसा साध संगत जी, आओ सर्वत संगत जिथे जिथे भी आप इस सचखंड श्री हरिमंदर साहब जी तो आए पवित्र मुख वाक दी विचार सरवण करन वास्ते देश विदेश विच इस पीटीसी चैनल दे साधन राही आप जुड़मिल बैठे हो, आओ सारे ही एक बार रसना नू करो पवित्र। भावें घरां विच बैठे हो भावें इत्थे सतगुरु श्री गुरु ग्रंथ साहिब जी दी हजूरी दे अंदर गुरु पातशाह जी दे सन्मुख गुरु की संगत रूप च शोभत हाँ। आओ प्यार नाल गुरु बख्शी गुरु फतेह दी सांझ एक बार सारे पाओ, आखो जी वाहिगुरु जी का खालसा वाहिगुरु जी की फतेह। आप सर्वत संगत गुरु बख्शस गुरु रहमत दे पात्र हों, सिख धर्म दे केंद्रीय स्थान सचखंड श्री हरिमंदर साहिब अंदर सतगुरु श्री गुरु ग्रंथ साहिब जी महाराज ने हर रोज दी तरह अज अमृत वेले प्रकाश बाण हो करके जिथे सतगुरु ने सानू अपने खुले दर्शन दिदारे बख्शस करके निवाजना किया है, क्योंकि दर्शन परसे है गुरु कै जन्म मरण दुख जाए अथवा तन मन होए निहाल जां गुर देखा सामने जिथे सतगुरु ने यह बख्शिश की है उत्थे मेरे सतगुरु जी ने त्रुट के बख्शिश दे घर विच आके अमृत वेले जो पवित्र मुख वाक हुक्मनामा बख्शिश किया है ओ हुक्मनामा आप हुण इस स्थान गुरुद्वारा मंजी साहिब दीवान हाल विखे श्रवण किया है। आप संगतां हर रोज़ ही सतगुरु दे बख्शिश किते मुख वाक दी विचार बहुत सत्कारयोग सिंह साहिबाना दे पासों जां पंथक महान विद्वाना दे पासों समय समय जो इस स्थान दे उत्ते आ करके गुरबाणी दी पावन गुरु के मुख वाक दी विचार आप संगतां नूं सरवण कराउंदे हन उन्हां पासों सुन के लाए लैंदे आ रहे हो। आओ अज दा जिहड़ा पवित्र मुख वाक है इहदे रंभ अंदर सतगुरु गुरु अर्जन देव जी महाराज ने जिथे उस प्रभु परमात्मा वाहिगुरु जी की समर्था का ਕੁਝ ਜ਼ਿਕਰ ਕੀਤਾ। ਐ ਮਨੁੱਖ, ਜਿਸ ਵਾਹਿਗੁਰੂ ਪਰਮਾਤਮਾ ਨੇ ਤੇਰੀ ਰਚਨਾ ਕਿੱਥੇ ਕੀਤੀ ਹੈ? ਮਾਤਾ ਦੇ ਉਦਰ ਦੇ ਅੰਦਰ। ਉਸ ਵਾਹਿਗੁਰੂ ਪਰਮਾਤਮਾ ਦੇ ਸਿਮਰਨ ਕਰਨ ਲਈ ਇਸ ਨੂੰ ਪ੍ਰੇਰਣਾ ਕੀਤੀ ਹੈ। ਐ ਮਨੁੱਖ, ਜੇ ਪਰਮਾਤਮਾ ਵਾਹਿਗੁਰੂ ਉਸ ਮਾਤਾ ਦੇ ਉਦਰ ਜਿੱਥੇ ਜਠਰ ਅਗਨੀ ਮਾਂ ਦੇ ਖਾਧੇ ਹੋਏ ਰੋੜ ਵੀ ਜਿੱਥੇ ਉਹ ਹਾਜ਼ਮ ਕਰ ਦਿੰਦੀ ਆ, ਭਸਮ ਕਰ ਦਿੰਦੀ ਆ, ਉੱਥੇ ਤੂੰ ਉਸ ਨੂੰ ਯਾਦ ਕਰਦਾ ਸੀ, ਸਿਮਰਦਾ ਸੀ। ਸਿਮਰਨ ਦਾ ਸਦਕਾ ਲੱਗਣ ਦੇ ਤਨਾ ਸੇਕ, ਤੈਨੂੰ ਉੱਥੇ ਰੰਚ ਮਾਤਰ ਵੀ ਉਸ ਅੱਗ ਦਾ ਤੈਨੂੰ ਸੇਕ ਨਹੀਂ ਲੱਗਣ ਦਿੱਤਾ, ਤੇਰੀ ਉੱਥੇ ਰੱਖਿਆ ਕੀਤੀ ਆ। ਜਿਸ ਸੰਸਾਰ ਦੇ ਅੰਦਰ ਵੀ ਤੂੰ ਉਸ ਨੂੰ ਸਿਮਰੇਂਗਾ, ਉਹਦਾ ਜਾਪ ਕਰੇਗਾ, ਉਸ ਪਰਮਾਤਮਾ ਦੇ ਸਿਮਰਨ ਵਿੱਚ ਜੁੜੇਗਾ, ਉਹ ਤੇਰੀ ਇੱਥੇ ਵੀ ਰੱਖਿਆ ਕਰੇਗਾ, ਉਹ ਹਰ ਥਾਂ ਵਿੱਚ ਤੇਰੀ ਰੱਖਿਆ ਕਰੇਗਾ, ਲੋਕ ਪ੍ਰਲੋਕ ਅੰਦਰ ਤੇਰੀ ਸਹਾਇਤਾ ਕਰੇਗਾ। ਇਸੇ ਕਰਕੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਨੂੰ ਸਿਮਰਨ ਕਰਨ ਲਈ ਪ੍ਰੇਰਨਾ ਕਰਦੇ ਹਾਂ। ਉਹ ਕਿਵੇਂ ਉਹਦਾ ਸਿਮਰਨ ਰੱਖਿਆ ਕਰਦਾ ਸਾਨੂੰ ਇਹ ਦਰਸਾਵਣ ਲਈ ਸਤਿਗੁਰੂ ਨੇ ਧਨਾਸਰੀ ਰਾਗ ਦੇ ਅੰਦਰ ਪਾਵਨ ਵਚਨ ਕਹੇ ਹਨ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਾਸ ਸਾਸ ਸੰਭਾਲੇ, ਇਹ ਲੋਕ ਪ੍ਰਲੋਕ ਸੰਗ ਸਹਾਈ, ਜਦ ਕਤ ਮੋਹੇ ਰਖਵਾਲੇ, ਗੁਰ ਕਾ ਬਚਨ ਬਸੈ ਜੀ ਅਨਾਲੇ, ਜਲ ਨਹੀਂ ਡੋਬੈ ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੈ ਜਾਲੇ। ਐ ਮਨੁੱਖ, ਜੇ ਤੂੰ ਉਹਦਾ ਸਿਮਰਨ ਕਰੇਗਾ, ਇੱਥੋਂ ਤੱਕ ਕਿ ਤੇਰੀ ਜਲ ਵਿੱਚ ਵੀ ਉਹ ਰੱਖਿਆ ਕਰੇਗਾ। ਜਿਤਨਾ ਮਰਜ਼ੀ ਡੂੰਘਾ ਜਲ ਹੋਵੇ, ਉਹ ਜਲ ਤੈਨੂੰ ਡੋਬ ਨਹੀਂ ਸਕੇਗਾ, ਕਿਉਂਕਿ ਸਭ ਕੁਝ ਉਹਦੇ ਹੁਕਮ ਦੇ ਅੰਦਰ ਹੈ। ਭੈ ਵਿੱਚ ਪਵਨ ਵਹਿ ਸਦਬਾਓ, ਭੈ ਵਿੱਚ ਚੱਲੇ ਲੱਖ ਦਰਿਆਓ, ਭੈ ਵਿੱਚ ਅਗਨ ਕੱਢਾ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ। ਉਹ ਪਰਮਾਤਮਾ ਵਾਹਿਗੁਰੂ ਐਸਾ ਸਮਰੱਥ ਹੈ, ਜੋ ਉਸ ਦਾ ਸਿਮਰਨ ਕਰਦਾ, ਉਹਦਾ ਨਾਮ ਜਪਦਾ, ਉਹਦੀ ਰੱਖਿਆ ਉਹ ਕਰਦਾ ਹੈ। ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਨਾ ਉੱਥੇ ਕਿਸੇ ਚੋਰ ਦਾ ਵਲ ਚੱਲ ਸਕਦਾ ਹੈ। ਭਾਹੇ ਨਾ ਸਾਕਾ ਜਾਲੇ, ਭਾਹੇ ਜਿਹੜੀ ਅਗਨੀ ਹੈ ਉਹਨੂੰ ਜਾਲ ਨਹੀਂ ਸਕਦੀ, ਉਹਨੂੰ ਸਾੜ ਨਹੀਂ ਸਕਦੀ ਹੈ। ਆਹ ਦੇਖੋ, ਥੋੜ੍ਹੇ ਦਿਨ ਹੀ ਹੋਏ ਹਨ ਕਲਗੀਆਂ ਵਾਲੇ ਸਤਿਗੁਰੂ ਨੇ ਸਾਡੇ 'ਤੇ ਬਖਸ਼ਿਸ਼ ਚੱਲੀ ਕੀਤੀ ਹੈ। ਕਿਸ ਸਮੇਂ ਤੋਂ, ਪੁਰਾਤਨ ਸਮੇਂ ਤੋਂ, ਸਤਿਯੁਗ ਤੋਂ ਇਹ ਚੱਲਿਆ ਆਉਂਦਾ ਤਿਉਹਾਰ ਹੋਲੀ ਦਾ, ਇਹਦਾ ਪਿਛੋਕੜ ਵੀ ਪੁਰਾਣਕ ਗ੍ਰੰਥਾਂ ਦੇ ਅੰਦਰ ਇਹੋ ਹੀ ਦਰਸਾਇਆ ਗਿਆ ਹੈ। ਹਰਨਾਖਸ਼ ਰਾਜੇ ਦਾ ਪੁੱਤਰ ਪ੍ਰਹਿਲਾਦ, ਪ੍ਰਹਿਲਾਦ ਬਾਲਕ ਅਵਸਥਾ ਦੇ ਅੰਦਰ ਪ੍ਰਭੂ ਦੇ ਸਿਮਰਨ ਵਿੱਚ ਜੁੜ ਗਿਆ। ਹਰਨਾਖਸ਼ ਹੰਕਾਰ ਵਿੱਚ ਸੀ, ਹਰਨਾਖਸ਼ ਰੱਬ ਦੇ ਨਾਮ ਤੋਂ ਮਨੁੱਕਰ ਸੀ, ਹਰਨਾਖਸ਼ ਆਪਣੇ ਆਪ ਨੂੰ ਹੀ ਰੱਬ ਕਹਾਉਂਦਾ ਸੀ। ਸਨ ਜੁੱਤੇ, ਸਨ ਟੋਪੀ, ਸਨ ਕੱਪੜੇ, ਸਣੇ ਖੁਦਾ ਬਣ ਬੈਠਾ ਹੋਇਆ ਸੀ। ਇੱਥੋਂ ਤੱਕ ਧਾਰਮਿਕ ਗ੍ਰੰਥਾਂ ਦੇ ਅੰਦਰ ਕਥਨ ਹੈ, ਉਹ ਕਹਿੰਦਾ ਸੀ ਵੀ ਸਭ ਥਾਵਾਂ 'ਚ ਮੈਂ ਹੀ ਹਾਂ। ਜਿਹੜੇ ਪਰਮਾਤਮਾ ਨੂੰ ਮੰਨਣ ਵਾਲੇ ਕਹਿੰਦੇ ਸੀ ਵੀ ਉਹ ਸਭ ਥਾਵਾਂ 'ਚ ਹੈ, ਜਲੇ ਹਲੀ ਥਲੇ ਹਰੀ ਹੈ, ਉਹ ਕਹਿੰਦਾ ਸੀ ਨਹੀਂ, ਕਹੋ ਜਲੇ ਹਰਨਾਖਸ਼ ਥਲੇ ਹਰਨਾਖਸ਼ ਹੈ, ਵੀ ਹਰਨਾਖਸ਼ ਹੋ ਸੀ ਵੀ ਹਰਨਾਖਸ਼। ਪਰ ਹਾਲਾਂਕਿ ਪਰਮਾਤਮਾ ਹੈ, ਗੁਰਬਾਣੀ ਕਹਿੰਦੀ ਆ ਜਲ ਥਲ ਮਹੀ ਅਲ ਪੂਰਿਆ ਸਵਾਮੀ ਸਿਰਜਣਹਾਰ ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ। ਪ੍ਰਭੂ ਪਰਮਾਤਮਾ ਨੇ ਉਸ ਜ਼ਾਲਮ ਹਰਨਾਖਸ਼ ਦੇ ਘਰ ਵਿੱਚ ਆਪਣੇ ਭਗਤ ਪ੍ਰਹਿਲਾਦ ਨੂੰ ਜਨਮ ਦਿੱਤਾ। ਭਾਈ ਗੁਰਦਾਸ ਜੀ ਦੇ ਕਥਨ ਮੁਤਾਬਕ ਕਹਿੰਦੇ ਹਰਨਾਖਸ਼ ਇੱਕ ਕੱਲਰ ਵਾਲੀ ਧਰਤੀ ਦੀ ਤਰ੍ਹਾਂ ਸੀ, ਖੁਸ਼ਕ ਹਿਰਦੇ ਵਾਲਾ ਪਾਪ ਆਤਮਾ ਜ਼ਾਲਮ। ਅਤੇ ਹੁਣ ਕੱਲਰ ਵਾਲੀ ਧਰਤੀ 'ਚ ਤਾਂ ਉੱਦਾਂ ਵੀ ਕੋਈ ਪੌਦਾ ਪੈਦਾ ਨਹੀਂ ਹੁੰਦਾ, ਕੋਈ ਫਸਲ ਨਹੀਂ ਹੁੰਦੀ, ਅਤੇ ਕਮਲ ਕਿਵੇਂ ਪੈਦਾ ਹੋ ਸਕਦਾ ਕੱਲਰ ਵਾਲੀ ਧਰਤੀ 'ਚ? ਕਮਲ ਫੁੱਲ ਤਾਂ ਕਿੰਨਾ ਕੋਮਲ ਹੁੰਦਾ। ਪਰ ਪ੍ਰਭੂ ਪਰਮਾਤਮਾ ਨੇ ਆਪਣਾ ਭਗਤ ਕਮਲ ਜੈਸਾ ਕੋਮਲ ਮਨ ਵਾਲਾ ਉਹਦੇ ਘਰ ਵਿੱਚ ਪੈਦਾ ਕਰ ਦਿੱਤਾ। ਭਾਈ ਗੁਰਦਾਸ ਜੀ ਦੇ ਬੋਲ ਨੇ ਘਰ ਹਰਨਾਖਸ਼ ਦੈਂਤ ਦੇ ਕੱਲਰ ਕਬਲ ਭਗਤ ਪ੍ਰਹਿਲਾਦ। ਪੜ੍ਹਨ ਪਠਾਇਆ ਪਾਠ ਸਾਲ, ਪਾਧੇ ਚਿੱਤ ਹੋਆ ਅਹਿਲਾਦ, ਮਨ ਵਿੱਚ ਸਿਮਰੈ ਰਾਮ ਨਾਮ ਗਾਵੈ ਸ਼ਬਦ ਅਨਾਹਦ ਨਾਦ, ਭਗਤ ਕਰਨ ਸਭ ਚਾਟੜੇ ਪਾਧੇ ਹੋਏ ਰਹੇ ਬਿਸਮਾਦ। ਜਦ ਤਾਂ ਹਰਨਾਖਸ਼ ਪਾਧੇ ਦੇ ਕੋਲ ਸੰਡੇ ਮਰਕੇ ਦੇ ਕੋਲ ਆਪਣੇ ਪੁੱਤਰ ਪਲੈਰਾਦ ਨੂੰ ਪੜ੍ਹਨ ਪਾ ਕੇ ਆਇਆ, ਬੜੇ ਖੁਸ਼ ਹੋਏ ਸਨ, ਕਿਉਂਕਿ ਹਰਨਾਖਸ਼ ਉਸ ਮੌਕੇ ਦਾ ਰਾਜਾ ਸੀ। ਖੁਸ਼ ਹੋਏ ਵੀ ਰਾਜੇ ਦਾ ਪੁੱਤਰ ਸਾਡੇ ਕੋਲ ਪੜ੍ਹਨ ਪਾਇਆ ਗਿਆ, ਇਹਨੂੰ ਅਸੀਂ ਪੜ੍ਹਾਵਾਂਗੇ, ਰਾਜਾ ਸਾਡੇ 'ਤੇ ਬੜਾ ਖੁਸ਼ ਹੋਵੇਗਾ, ਰਾਜੇ ਨਾਲ ਸਾਡੀ ਨੇੜਤਾ ਬਣੇਗੀ। ਪਰ ਭਗਤ ਪ੍ਰਹਿਲਾਦ ਇੱਕ ਐਸਾ, ਉਹਨੇ ਆਪ ਵਿਗੜਿਆ ਸਭ ਚਾਟੜੇ ਵਿਗਾੜੇ। ਆਪ ਤਾਂ ਕਹਿੰਦੇ ਰਾਮ ਨਾਮ ਜਪਦਾ ਹੀ ਸੀ, ਨਾਲ ਦੇ ਸਾਰੇ ਜਿੰਨੇ ਪੜ੍ਹਨ ਵਾਲੇ ਬਾਲਕੇ ਸਨ ਉਹਨਾਂ ਨੂੰ ਵੀ ਰਾਮ ਨਾਮ ਵਿੱਚ ਜੋੜ ਦਿੱਤਾ ਸੀ। ਪਰ ਰਾਜੇ ਪਾਸ ਰੁਆਇਆ ਰੋਗ ਦੁਖੀ ਦੈਂਤ ਵਧਾਇਆ ਬਾਦ, ਉਹ ਸਾਰੇ ਜਾ ਕੇ ਹਰਨਾਖਸ਼ ਦੇ ਫਿਰ ਜਿਹੜਾ ਸੰਡਾ ਮਰਕਾ ਪੜ੍ਹਾਵਣ ਵਾਲੇ ਸੀ ਰੋਏ, ਕਹਿਣ ਲੱਗੇ ਰਾਜਨ ਤੁਸੀਂ ਤਾਂ ਕਹਿੰਦੇ ਮੇਰਾ ਨਾਮ ਜਪਾਓ, ਸਾਰਿਆਂ ਨੂੰ ਸਿੱਖਿਆ ਦਿਓ, ਤੁਸੀਂ ਕਿਹਾ ਹੈ ਵੀ ਸਾਰਿਆਂ ਨੂੰ ਕਹੋ ਵੀ ਹਰਨਾਖਸ਼ ਹੀ ਰੱਬ ਹੈ, ਇਹਦੋਂ ਬਿਨਾਂ ਦੂਸਰਾ ਕੋਈ ਰੱਬ ਨਹੀਂ, ਪਰ ਤੇਰਾ ਪੁੱਤਰ ਇਹਦੇ ਉਲਟ ਸਾਰਿਆਂ ਬਾਲਕਿਆਂ ਨੂੰ ਕਹਿੰਦਾ ਮੇਰਾ ਬਾਪ ਕੋਈ ਰੱਬ ਨਹੀਂ ਹੈ। ਰੱਬ ਤਾਂ ਸਰਬ ਵਿਆਪੀ ਹੈ, ਪਰਮਾਤਮਾ ਵਾਹਿਗੁਰੂ ਹੈ, ਉਹਦਾ ਨਾਮ ਜਪੋ, ਆਪ ਜਪਦਾ ਸਾਰਿਆਂ ਨੂੰ, ਉਹਨੇ ਵਿਗਾੜ ਦਿੱਤਾ ਬਾਲਕਿਆਂ ਨੂੰ। ਹਰਨਾਖਸ਼ ਨੇ ਸਮਝਾਵਣ ਦਾ ਯਤਨ ਕੀਤਾ ਵੀ ਮੈਂ ਹੀ ਰੱਬ ਹਾਂ, ਪ੍ਰਹਿਲਾਦ ਤੂੰ ਮੇਰਾ ਪੁੱਤਰ ਹੈ, ਮੇਰਾ ਹੀ ਨਾਮ ਜਪ ਸਾਰੇ ਜਪਦੇ ਨੇ। ਕਹਿਣ ਲੱਗਿਆ ਨਹੀਂ, ਤੂੰ ਨਹੀਂ ਹੈ ਰੱਬ, ਤੈਨੂੰ ਵੀ ਪੈਦਾ ਕਰਨ ਵਾਲਾ ਉਹ ਪਰਮਾਤਮਾ, ਸਾਰਿਆਂ ਦੀ ਰਚਨਾ ਰਚਨ ਵਾਲਾ ਉਹ ਆ, ਜਿੰਨੇ ਅਖੰਡ ਬ੍ਰਹਿਮੰਡ ਜੋ ਕੁਝ ਵੀ ਹੈ ਹੋਂਦ ਵਿੱਚ ਆਇਆ ਸਭ ਇਹ ਉਹਦੀ ਹੈ, ਉਹੀ ਇਹਨਾਂ ਦਾ ਕਰਤਾ ਹੈ, ਸਾਰਿਆਂ ਦਾ ਰਚਨ ਵਾਲਾ ਉਹੀ ਆ। ਉਹਨੇ ਇੱਕ ਤਰ੍ਹਾਂ ਦੀ ਰਚਨਾ ਨਹੀਂ ਕੀਤੀ, ਉਹਨੇ ਬਹੁਤ ਤਰ੍ਹਾਂ ਦੇ ਤੇਰੇ ਵਰਗੇ ਜ਼ਾਲਮ ਕਠੋਰ ਹਿਰਦਿਆਂ ਵਾਲੇ ਵੀ ਪੈਦਾ ਕੀਤੇ ਨੇ, ਉਹਨੇ ਆਪਣੇ ਪਿਆਰੇ ਕੋਮਲ ਮਨਾਂ ਵਾਲੇ ਵੀ ਪੈਦਾ ਕੀਤੇ ਨੇ, ਬਹੁਤ ਤਰ੍ਹਾਂ ਦੀ ਰਚਨਾ ਰਚੀ ਆ। ਤਦ ਹੀ ਸਤਿਗੁਰੂ ਜੀ ਨੇ ਬਾਣੀ 'ਚ ਕਿਹਾ ਹੈ, ਉਹਦੀ ਉਸਤਤੀ ਕਰਨ ਵਾਲੇ ਉਸਤਤ ਕਰੇ ਅਨੇਕ ਜਨ, ਅੰਤ ਨਾ ਪਾਰਾ ਵਾਰ, ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧ ਅਣਕ ਪ੍ਰਕਾਰ। ਬਹੁਤ ਤਰ੍ਹਾਂ ਦੀ ਪਰਮਾਤਮਾ ਨੇ ਰਚਨਾ ਰਚੀ ਆ। ਦੇਖੋ ਹਜ਼ੂਰ ਅੱਗੇ ਕਹਿੰਦੇ ਨੇ, ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਵਹਾਰੀ, ਕਈ ਕੋਟ ਭੈ ਤੀਰਥ ਵਾਸੀ, ਕਈ ਕੋਟ ਬਣ ਭਰਮੇ ਉਦਾਸੀ, ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਪੀਸਰ ਹੋਤੇ, ਕਈ ਕੋਟ ਆਤਮ ਧਿਆਨ ਧਾਰ ਹੈ, ਕਈ ਕੋਟ ਕਬ ਕਾਵ ਵਿਚਾਰ ਹੈ। ਵੱਖ ਵੱਖ ਤਰ੍ਹਾਂ ਦੀ ਰਚਨਾ ਗੁਰੂ ਨਾਨਕ ਦੇਵ ਜੀ ਨੇ ਵੀ ਕਹਿ ਦਿੱਤਾ ਹੈ, ਅਸੰਖ ਜਪ ਸੰਖ ਪਾਓ। ਅਗਲੀ ਪੌੜੀ 'ਚ ਕਹਿ ਦਿੱਤਾ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ ਕਹਿ ਦਿੱਤਾ। ਉਦੋਂ ਅਗਲੀ 'ਚ ਅਸੰਖ ਨਾਭ ਸੰਖ ਥਾਵ ਅਗੰਮ ਗੰਮ ਵੀ ਕਹਿ ਦਿੱਤਾ ਹੈ। ਇਸ ਲਈ ਉਹ ਪਰਮਾਤਮਾ ਵਾਹਿਗੁਰੂ ਨੇ ਬਹੁਤ ਤਰ੍ਹਾਂ ਦੀ ਰਚਨਾ ਰਚੀ ਆ। ਪ੍ਰਹਿਲਾਦ ਕਹਿੰਦਾ, ਤੂੰ ਮੇਰਾ ਬਾਪ ਠੀਕ ਪਿਤਾ ਹੈ, ਪਰ ਤੂੰ ਰੱਬ ਨਹੀਂ ਹੈ। ਰੱਬ ਉਹ ਕਰਤਾ ਪਰਮਾਤਮਾ ਸਰਬ ਵਿਆਪੀ ਹੈ। ਜਦੋਂ ਹਰਨਾਕਸ਼ ਨੂੰ ਪ੍ਰਹਿਲਾਦ ਨੇ ਕਿਹਾ ਵੀ ਮੈਂ ਉਹਦਾ ਨਾਮ ਹੀ ਜਪਾਂਗਾ, ਫਿਰ ਜਲ ਅਗਨੀ ਵਿੱਚ ਕੱਤਿਆ, ਜਲੈ ਨਾ ਡੂਬੈ ਗੁਰ ਪ੍ਰਸਾਦ। ਸਤਿਗੁਰੂ ਜੀ ਇਸ ਸ਼ਬਦ ਵਿੱਚ ਹੀ ਵੀ ਇਹ ਯਕੀਨ ਦਿਵਾ ਰਹੇ ਨੇ ਸਾਨੂੰ ਅੱਜ ਦੇ ਮੁੱਖ ਵਾਕ ਅੰਦਰ, ਵੀ ਉਹ ਜਲ ਵਿੱਚ ਵੀ ਰੱਖਿਆ ਕਰਦਾ। ਪ੍ਰਹਿਲਾਦ ਦੀ ਰੱਖਿਆ ਕੀਤੀ ਸੀ, ਜਦੋਂ ਜਲ ਵਿੱਚ ਨਾ ਡੁੱਬ ਸਕਿਆ ਪ੍ਰਹਿਲਾਦ, ਹਰਨਾਕਸ਼ ਨੇ ਆਪਣੀ ਭੈਣ ਦੀ ਮਦਦ ਲਈ, ਉਹਦੀ ਭੈਣ ਹੋਲਕਾਂ ਸੀ, ਉਹਦੇ ਉੱਤੇ ਇੱਕ ਸਾਲ ਸੀ, ਕਹਿੰਦੇ ਵਰ ਲਿਆ ਸੀ ਵੀ ਇਹ ਸੜ ਨਹੀਂ ਸਕੇਗਾ। ਹੋਲਕਾਂ ਨੂੰ ਕਿਹਾ ਵੀ ਪ੍ਰਹਿਲਾਦ ਨੂੰ ਤੂੰ ਬੁੱਕਲ 'ਚ ਲੈ ਕੇ ਬੈਠ, ਤੇਰੇ 'ਤੇ ਸਵਾਲ ਹੋਵੇਗਾ, ਤੂੰ ਸੜੇਂਗੀ ਨਹੀਂ, ਇਹਨੂੰ ਸਾੜ ਦੇ ਅੱਗ 'ਚ। ਪਰਮਾਤਮਾ ਨੇ ਐਸੀ ਰੱਖਿਆ ਕੀਤੀ, ਉਹ ਸਾਲ ਤਾਂ ਪ੍ਰਹਿਲਾਦ ਦੇ ਉੱਤੇ ਪੈ ਗਿਆ ਉੱਡ ਕੇ, ਹੋਲਕਾਂ ਸੜ ਕੇ ਸੁਆਹ ਹੋ ਗਈ, ਲੋਕਾਂ ਨੇ ਖੁਸ਼ੀਆਂ ਮਨਾਈਆਂ, ਠੰਡੀ ਹੋਈ। ਉਹੀ ਅੱਗ ਦੇ ਢੇਰ ਜਿਹੜੇ ਸਵਾਹ ਸੀ ਮੁੱਠਾਂ, ਦੂਜੇ ਦੇ ਉੱਤੇ ਪਾਵਣ ਲੱਗੇ। ਇਹ ਮਿਥਿਹਾਸਕ ਪੁਰਾਣਕ ਇੱਕ ਗਾਥਾ। ਅੱਗੇ ਤੋਂ ਅੱਗੇ ਇਸ ਹੋਲੀ ਦੇ ਤਿਉਹਾਰ ਵਿੱਚ ਤਬਦੀਲੀਆਂ ਆਈਆਂ, ਰੰਗ ਪਾਵਣ ਲੱਗੇ ਲੋਕ, ਕੋਈ ਗੁਲਾਲ ਉਡਾਵਣ ਲੱਗੇ, ਕੋਈ ਪਾਣੀ 'ਚ ਘੋਲ ਕੇ ਰੰਗ ਦੂਜੇ ਦੇ ਉੱਤੇ ਦੂਜੇ ਪਾਵਣ ਲੱਗੇ। ਇਹਦੇ ਨਾਲ ਜਿੱਥੇ ਲੋਕ ਕਈ ਖੁਸ਼ੀਆਂ ਮਨਾਉਂਦੇ ਸਨ, ਦੇਖਾ ਦੇਖੀ ਦੇ ਵਿੱਚ ਹੀ ਇਹ ਉਦੋਂ ਤੋਂ ਸਤਿਯੁਗ ਤੋਂ ਚੱਲਿਆ ਤਿਉਹਾਰ ਚੱਲਿਆ ਆਇਆ, ਪਰ ਕਈ ਲੋਕ ਦੂਜੇ ਦੇ ਦੂਜੇ ਨਾਲ ਲੜਾਈਆਂ ਝਗੜੇ ਦੇ ਕਾਰਨ ਵੀ ਬਣ ਗਏ, ਕੱਪੜੇ ਖਰਾਬ। ਮੇਰੇ ਸਮਰੱਥ ਗੁਰੂ ਗੁਰੂ ਅਰਜਨ ਦੇਵ ਜੀ ਨੂੰ ਗੁਰਸਿੱਖਾਂ ਨੇ ਪੁੱਛਿਆ, ਮਹਾਰਾਜ ਗੁਰਸਿੱਖਾਂ ਨੂੰ ਕੀ ਹੁਕਮ ਹੈ? ਆ ਲੋਕ ਦੂਜੇ ਦੇ ਦੂਜੇ ਉੱਤੇ ਰੰਗ ਪਾਏ ਜਾਂਦੇ ਨੇ। ਮਹਾਰਾਜ ਕਹਿੰਦੇ, ਗੁਰਸਿੱਖੋ, ਉਹੇ ਜੇ ਰੰਗ ਦੀ ਗੱਲ ਨਹੀਂ ਹੈ, ਕਿਤੇ ਪ੍ਰਹਿਲਾਦ ਨੇ ਆਹ ਰੰਗ ਪਾਇਆ ਸੀ, ਉਹਦੇ ਜੀਵਨ ਨੂੰ, ਉਹਦੇ ਅੰਤਸ਼ਕਰਨ ਨੂੰ ਨਾਮ ਦਾ ਰੰਗ ਹਿਰਦੇ ਦੇ ਵਿੱਚ ਵਸਿਆ ਸੀ, ਉਹਦਾ ਜੀਵਨ ਨਾਮ ਰੰਗ ਵਿੱਚ ਰੰਗਿਆ ਗਿਆ ਸੀ। ਅਸਲ ਉਹ ਰੰਗ ਜੀਵਨ ਨੂੰ ਚੜ ਜਾਵੇ, ਆ ਦਿਖਾਵੇ ਦੇ ਰੰਗਾਂ ਦੀ ਗੱਲ ਨਹੀਂ ਹੈ। ਮੇਰੇ ਸਤਿਗੁਰੂ ਨੇ ਬਾਣੀ 'ਚ ਕਿਹਾ, ਆਜ ਹਮਾਰੇ ਬਣੇ ਫਾਗ, ਪ੍ਰਭ ਸੰਗੀ ਮਿਲ ਖੇਲਣ ਲਾਗ, ਹੋਲੀ ਕਿੰਨੀ ਸੰਤ ਸੇਵ, ਰੰਗ ਲਾਗਾ ਅਤ ਲਾਲ ਦੇਵ। ਅਸਲ ਤਾਂ ਸੇਵਾ ਅਤੇ ਸਿਮਰਨ ਦਾ ਨਾਮ ਦਾ ਰੰਗ ਹੈ। ਮਹਾਰਾਜ ਕਹਿੰਦੇ ਉਹ ਰੰਗ ਹੀ ਸਤਿਗੁਰੂ ਨੇ ਕਿਹਾ, ਲਾਲ ਰੰਗ ਤਿਸ ਕੋ ਲੱਗਾ, ਜਿਸ ਕੇਵਟ ਭਾਗਾ, ਮੈਲਾ ਕਦੇ ਨਾ ਹੋਵੇ ਨੈ ਲਾਗੈ ਦਾਗਾ। ਜਿਹਨੂੰ ਰੰਗ ਉਹ ਲੱਗ ਗਿਆ, ਉਹ ਕਾਇਆ ਕਾਪਰ ਚੀਰ ਬਹੁ ਫਾਰੇ, ਹਰ ਰੰਗ ਨਾ ਲਹਿ ਸੁਭਾਗਾ। ਉਹਨਾਂ ਦਾ ਬੰਦ ਬੰਦ ਕੱਟਿਆ ਗਿਆ, ਖੋਪੜੀਆਂ ਉਤਾਰੀਆਂ ਗਈਆਂ, ਆਰਿਆਂ ਨਾਲ ਉਹਨਾਂ ਨੂੰ ਚੀਰਿਆ ਗਿ�, ਦੇਗਾਂ 'ਚ ਉਹਨਾਂ ਨੂੰ ਉਬਾਲਿਆ ਗਿਆ, ਰੂਹ ਵਿੱਚ ਲਵੇਟ ਕੇ ਉਹਨਾਂ ਨੂੰ ਸਾੜਿਆ ਗਿਆ, ਪਰ ਉਹ ਰੰਗ ਨਹੀਂ ਲੱਥਾ ਹੈ। ਐਸਾ ਰੰਗ ਉਹਨੂੰ ਲਾਲ ਰੰਗ ਤਿਸ ਕੋ ਲੱਗਾ, ਜਿਸ ਕੇਵਲ ਭਾਗਾ ਕਿਹਾ ਹੈ। ਸਤਿਗੁਰੂ ਮਹਾਰਾਜ ਕਹਿੰਦੇ, ਭਾਈ ਉਸ ਰੰਗ ਦੀ ਗੱਲ ਹੈ, ਰਹੋ ਵਿਚਾਰ। ਭਾਵ ਜਿਹਦੇ ਹਿਰਦੇ ਦੇ ਅੰਦਰ ਨਾਮ ਵਸ ਗਿਆ, ਉਹਨੂੰ ਨਾ ਜਲ ਡੋਬ ਸਕੇ, ਨਾ ਉਹਨੂੰ ਅੱਗ ਸਾੜ ਸਕੇ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਹਨ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੈ ਜਾਲੇ, ਨਿਰਧਨ ਕੋ ਧਨ ਅੰਧਲੇ ਕੋਟਿਕ, ਮਾਤ ਦੁੱਧ ਜੈਸੇ ਬਾਲੇ, ਸਾਗਰ ਮੈਂ ਬੋਹਿਤ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾਲੇ। ਸਤਿਗੁਰੂ ਇਹ ਅੱਜ ਦੇ ਪਵਿੱਤਰ ਸ਼ਬਦ ਅੰਦਰ ਸਾਨੂੰ ਯਕੀਨ ਦਵਾ ਰਹੇ ਨੇ, ਇਹ ਮਨੁੱਖ ਪਰਮਾਤਮਾ ਬੜਾ ਸਮਰੱਥ ਹੈ, ਇਹ ਰਚਨਾ ਦੇ ਰਚਨ ਵਾਲਾ ਵੀ ਉਹ ਹੈ। ਉਸ ਕਠਿਨ ਥਾਂ 'ਚ ਤੇਰੀ, ਜਿੱਥੇ ਉਹਨੇ ਤੇਰੀ ਹੋਂਦ, ਤੇਰੀ ਪੈਦਾਇਸ਼ ਕੀਤੀ, ਤੇਰੀ ਇਹ ਬਨਾਵਟ ਬਣਾਈ, ਉੱਥੇ ਤੇਰੀ ਉਸ ਮਹਾਂ ਅਗਨੀ ਦੇ ਵਿੱਚ, ਤੇਰੀ ਜਠਨ ਅਗਨੀ 'ਚ ਰੱਖਿਆ ਕੀਤੀ, ਅਤੇ ਉਹ ਇੱਥੇ ਵੀ ਉਹੀ ਰੱਖਿਆ ਕਰਨ ਨੂੰ ਸਮਰੱਥ ਆ। ਤਦ ਹੀ ਹਜ਼ੂਰ ਦੇ ਬਚਨ ਨੇ, ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾ ਹੈ, ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ। ਹੇ ਵਾਹਿਗੁਰੂ ਪਰਮਾਤਮਾ ਜੀ, ਉੱਥੇ ਤੂੰ ਸਮਰੱਥ ਹੈ ਜਿੱਥੇ ਕਿਸੇ ਦੀ ਪਹੁੰਚ ਨਹੀਂ ਹੈ। ਹੁਣ ਉੱਥੇ ਕਿਹਦੀ ਪਹੁੰਚ ਹੋ ਸਕਦੀ ਰੱਖਿਆ ਕਰਨ ਵਾਸਤੇ? ਤਿੱਥੈ ਤੂੰ ਸਮਰੱਥ ਜਿੱਥੇ ਕੋਈ ਨਾ ਹੈ, ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ। ਉਧਰ ਪੇਟ ਦੇ ਅੰਦਰ ਜਿੱਥੇ ਵਾਹਿਗੁਰੂ ਨੇ ਇਹਦੀ ਹੋਂਦ ਬਣਾਈ, ਇਹਦੀ ਬਨਾਵਟ ਬਣਾਈ, ਅਗਨੀ ਉਧਰ ਮਾਹੇ, ਉਧਰ ਪੇਟ ਦੇ ਅੰਦਰ ਜਠਰ ਅਗਨੀ ਦੇ ਵਿੱਚ ਉਹਨੇ, ਉੱਥੇ ਪਰਮਾਤਮਾ ਵਾਹਿਗੁਰੂ ਨੇ ਰੱਖਿਆ ਕੀਤੀ ਹੈ। ਜਿੱਥੇ ਨਾਲ ਸਿਮਰਨ ਦੀ ਮਹਿਮਾ, ਸਿਮਰਨ ਲਈ ਪ੍ਰੇਰਣਾ, ਕਿਉਂਕਿ ਮਨੁੱਖ ਜਨਮ ਮਿਲਿਆ ਹੀ ਸਿਮਰਨ ਵਾਸਤੇ ਹੈ, ਇਹ ਪ੍ਰੇਰਣਾ ਕੀਤੀ ਹੈ। ਜਿੱਥੇ ਸਤਿਗੁਰੂ ਨੇ ਉੱਥੇ ਉਹਦੀ ਰੰਭ ਵਿੱਚ ਸਮਰੱਥਾ ਦਾ ਵੀ ਜ਼ਿਕਰ ਵੀ ਹੈ, ਮਨੁੱਖ ਦੇਖ ਉਹਨੇ ਕਿਵੇਂ ਰਚਨਾ ਤੇਰੀ ਰਚੀ ਆ। ਆਓ ਮਨਵਿਰਤੀਆਂ ਨੂੰ ਇਕਾਗਰ ਕਰਕੇ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ, ਸ਼ਬਦ ਦੇ ਰੰਭਤਾ ਤੋਂ ਨਿਯਤ ਸਮੇਂ ਦੇ ਅੰਦਰ ਰਹਿ ਕਰਕੇ ਸ਼ਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਰਚੰਤ ਜੀ ਰਚਨਾ, ਮਾਤ ਗਰਭ ਅਸਥਾਪਨੰ।
ਸਮਰੱਥ ਸਤਿਗੁਰੂ ਜੀ ਕਿਰਪਾ ਕਰਦੇ ਹਨ, ਇਹ ਜੈਤ ਸ੍ਰੀ ਕੀ ਵਾਰ ਹੈ, ਜੈਤ ਸ੍ਰੀ ਰਾਗ ਦੀ। ਇਸ ਵਾਰ ਦੀ ਦੂਸਰੀ ਪੌੜੀ ਨਾਲ ਸੰਬੰਧਿਤ ਦੋ ਸਲੋਕ ਹਨ ਆਰੰਭ ਵਿੱਚ। ਇਹ ਵਾਰ ਸਾਰੀ ਸੰਪੂਰਨ ਪਰਮ ਕਿਰਪਾਲੂ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ, ਸੱਚ ਦੇ ਸੂਰਜ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਉਚਾਰਨ ਕੀਤੀ ਹੋਈ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 22 ਵਾਰਾਂ ਅੰਕਿਤ ਹਨ। ਕੁਝ ਵਾਰਾਂ ਐਸੀਆਂ ਜਿਨ੍ਹਾਂ ਦੇ ਅੰਦਰ ਪੌੜੀਆਂ ਹੀ ਹਨ, ਸਲੋਕ ਨਹੀਂ ਹਨ। ਵਧੀਕ ਰੂਪ ਵਿੱਚ ਬਹੁਤੀਆਂ ਵਾਰਾਂ ਜਿਨ੍ਹਾਂ ਦੇ ਅੰਦਰ ਸਲੋਕ ਵੀ ਹਨ, ਸਲੋਕਾਂ ਨਾਲ ਕਹਿ ਦਿੱਤਾ ਕਈ ਵਾਰਾਂ ਦੇ ਆਰੰਭ ਵਿੱਚ, ਅਤੇ ਨਾਲ ਪੌੜੀਆਂ ਵੀ ਹਨ। ਵੈਸੇ ਪੌੜੀ ਦਾ ਅਰਥ ਵੀ ਵਿਦਵਾਨਾਂ ਨੇ ਵਾਰ ਕੀਤਾ ਹੈ, ਰਹੋ ਵਿਚਾਰ। ਜਿਵੇਂ ਹੁਣ ਬਸੰਤ ਕੀ ਵਾਰ ਹੈ, ਰਾਮਕਲੀ ਕੀ ਤੀਸਰੀ ਵਾਰ ਹੈ ਸੱਤੇ ਬਲਵੰਡੇ ਦੀ, ਉਹਨਾਂ ਵਿੱਚ ਸਲੋਕ ਨਹੀਂ ਹਨ, ਪੌੜੀਆਂ ਹੀ ਹਨ। ਇਹ ਜਿਹੜੀ ਪਾਵਨ ਵਾਰ ਹੈ, ਇਹਦੇ ਵਿੱਚ ਸਲੋਕ ਵੀ ਹਨ ਅਤੇ ਪੌੜੀਆਂ ਵੀ। ਕਈ ਵਾਰਾਂ ਦੇ ਅੰਦਰ ਪੌੜੀਆਂ ਹੋਰ ਗੁਰੂ ਸਾਹਿਬਾਨਾਂ ਦੀਆਂ ਹਨ, ਸਲੋਕ ਰਲਵੇਂ ਮਿਲਵੇਂ ਗੁਰੂ ਸਾਹਿਬਾਨਾਂ ਦੇ ਹਰ, ਇਸ ਤਰ੍ਹਾਂ ਵੀ ਹੈ। ਪਰ ਇਸ ਵਿੱਚ ਪੌੜੀਆਂ ਵੀ ਅਤੇ ਸਲੋਕ ਵੀ ਸਾਰੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਉਚਾਰਨ ਕੀਤੇ ਹੋਏ ਹਨ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਰਚੰਤ ਜੀ ਰਚਨਾ, ਵੱਖ ਵੱਖ ਰਚਨਾ ਰਚਨ ਵਾਲਿਆਂ ਦਾ ਜ਼ਿਕਰ ਆਉਂਦਾ ਹੈ। ਕਿਸੇ ਚੀਜ਼ ਦੀ ਵੀ ਕੋਈ ਰਚਨਾ ਦੀ ਗੱਲ ਦੇਖੀਏ, ਕੋਈ ਮਕਾਨ ਦੀ ਰਚਨਾ ਕਰਨ ਵਾਲਾ, ਕੋਈ ਕਾਸੇ ਦੀ ਰਚਨਾ ਰਚਨ ਵਾਲਾ ਹੈ ਅਤੇ ਪਰ ਮੇਰਾ ਸਮਰੱਥ ਸਤਿਗੁਰੂ ਵਾਹਿਗੁਰੂ ਪਰਮਾਤਮਾ ਐਸਾ ਹੈ ਜਿਹਦੀ ਕੋਈ ਵੀ ਰਚਨਾ ਕਰਨ ਨੂੰ ਸਮਰੱਥ ਨਹੀਂ ਨਾ ਉਸ ਜੀਆਂ ਦੀ ਰਚਨਾ ਵੀ ਜਿਹੜੇ ਦੂਜਿਆਂ ਦੀਆਂ ਰਚਨਾ ਸੰਸਾਰਕ ਰਚਨਾਵਾਂ ਰਚਨ ਵਾਲੇ ਨੇ ਕਈ ਕਹਿੰਦੇ ਨੇ ਵੀ ਫਲਾਣੀਆਂ ਬੜੀਆਂ ਰਚਨਾਵਾਂ ਨੇ ਉਹਦੀਆਂ ਕਈ ਗ੍ਰੰਥਾਂ ਦੀਆਂ ਰਚਨਾਵਾਂ ਕਰਨ ਵਾਲੇ ਹੁੰਦੇ ਨੇ ਪਰ ਵਾਹਿਗੁਰੂ ਉਹਨਾਂ ਦੇ ਵੀ ਰਚਨ ਵਾਲਾ ਹੈ ਸਾਰੇ ਜੀਆਂ ਦਾ ਸਭ ਦਾ ਉਹ ਰਚਨ ਵਾਲਾ ਹੈ ਰਚੰਤ ਜੀ ਰਚਨਾ ਉਹਨੇ ਸਾਰੇ ਜੀਆਂ ਦੀ ਰਚਨਾ ਕੀਤੀ ਆ ਕੀਤੀ ਕਿੱਥੇ ਆ ਕਿਸ ਜਗ੍ਹਾ ਦੇ ਅੰਦਰ ਕੀਤੀ ਆ ਮਾਤ ਗਰਭ ਅਸਥਾਪਨ ਮਾਤਾ ਦੇ ਗਰਭ ਉਦਰ ਦੇ ਅੰਦਰ ਇਹਨੂੰ ਸਥਾਪਿਤ ਕੀਤਾ ਹੈ ਉੱਥੇ ਇਹਦੀ ਹੋਂਦ ਇਹਦੀ ਪੈਦਾਇਸ਼ ਇਹਦੀ ਬਣਾਵਟ ਉੱਥੇ ਵਾਹਿਗੁਰੂ ਨੇ ਬਣਾਉਣਾ ਕੀਤੀ ਆ ਵੈਸੇ ਜਿਹੜਾ ਇਹ ਸਰੀਰ ਹੈ ਕਰਤੇ ਵਾਹਿਗੁਰੂ ਜੀ ਨੇ ਬਣਾਇਆ ਹੈ ਧਾਨਾ ਉਹ ਰਚਨਾ ਦੇ ਰਚਨ ਵਾਲਾ ਪਹਿਲਾਂ ਉਹਨੇ ਪੰਜ ਤੱਤ ਪੈਦਾ ਕੀਤੇ ਨੇ ਪਰ ਗੁਰਬਾਣੀ 'ਚ ਸਤਿਗੁਰੂ ਜੀ ਨੇ ਇਹ ਵੀ ਕਹਿ ਦਿੱਤਾ ਵੀ ਕੈਸਾ ਬਲੀ ਆ ਉਹ ਰਚਨ ਵਾਲਾ ਤੱਤਾਂ ਨੂੰ ਬਣਾਵਣ ਵਾਲਾ ਪਾਂਚ ਤੱਤ ਕਰ ਸ੍ਰਿਸ਼ਟ ਸਭ ਸਾਜੀ ਪਰ ਕਹਿੰਦੇ ਸਾਰੀ ਸ੍ਰਿਸ਼ਟੀ ਵਾਹਿਗੁਰੂ ਨੇ ਪੰਜਾਂ ਤੱਤਾਂ ਤੋਂ ਬਣਾਈ ਜੇ ਕੋਈ ਹੋਰ ਆਪਣੇ ਆਪ ਨੂੰ ਸਮਰੱਥ ਕਹਾਉਂਦਾ ਉਹਨੇ ਤਾਂ ਪੰਜ ਬਣਾਏ ਰਚਨਾ ਪੰਜਾਂ ਦੁਆਰਾ ਰਚੀ ਆ ਕੋਈ ਸੇਵਾ ਕਰਿਓ ਜੇ ਕਿਸ ਕੀਤਾ ਹੋਵੇ ਮਹਾਰਾਜ ਕਹਿੰਦੇ ਕੋਈ ਸੇਵਾ ਤੱਤ ਤਾਂ ਬਣਾ ਕੇ ਵਿਖਾ ਦਿਓ ਬੜਾ ਕੁਝ ਬਣਾਵਣ ਵਾਲੇ ਸੈਂਸ ਬੜੀਆਂ ਤਰੱਕੀਆਂ ਕਰ ਗਈ ਪਰ ਤੱਤ ਸੇਵਾ ਕੋਈ ਬਣਾ ਨਹੀਂ ਸਕਿਆ ਹੈ ਉਹ ਕਰਤੇ ਵਾਹਿਗੁਰੂ ਪਰਮਾਤਮਾ ਨੇ ਪੰਜ ਤੱਤ ਆਪ ਰਚੇ ਨੇ ਕਈ ਵਿਦਵਾਨਾਂ ਦਾ ਇਹ ਵੀ ਖਿਆਲ ਆ ਕਹਿੰਦੇ ਸੇਵਾ ਤੱਤ ਵੀ ਉਸ ਨੇ ਬਣਾਇਆ ਲਹੂ ਉਹਨੇ ਕਹਿੰਦੇ ਬਣਾਇਆ ਪੈਦਾ ਕੀਤਾ ਜੇ ਲਹੂ ਵੀ ਪੈਦਾ ਹੁੰਦਾ ਤਾਂ ਅੱਜ ਕੱਲ੍ਹ ਮਨੁੱਖ ਖੂਨ ਦਿੰਦੇ ਨੇ ਖੂਨ ਲਿਆ ਜਾਂਦਾ ਬੈਂਕਾਂ ਦੇ ਵਿੱਚ ਜਮ੍ਹਾਂ ਕੀਤਾ ਜਾਂਦਾ ਐਸੇ ਕੁਝ ਸਾਧਨ ਪੈਦਾ ਕੀਤੇ ਨੇ ਕਈਆਂ ਦੇ ਅੰਦਰ ਘਾਟ ਪੈ ਜਾਂਦੀ ਹੈ ਕੁਝ ਐਸਾ ਹੁੰਦਾ ਐਸੀਆਂ ਨਾ ਮੁਰਾਦ ਬਿਮਾਰੀਆਂ ਵੀ ਮਨੁੱਖ ਨੂੰ ਫਿਰ ਖੂਨ ਚਾੜਨਾ ਪੈਂਦਾ ਅਤੇ ਜੇ ਕਿਤੇ ਪੈਦਾ ਹੋ ਸਕਦਾ ਹੋਵੇ ਫਿਰ ਡਾਕਟਰ ਆਪ ਹੀ ਪੈਦਾ ਕਰ ਲੈਣ ਹਾਲਾਂਕਿ ਦੇਖੋ ਮਨੁੱਖ ਦੇ ਅੰਦਰ ਖੂਨ ਦੀ ਘਾਟ ਪੈ ਗਈ ਡਾਕਟਰ ਇਹ ਜਾਣ ਲੈਂਦੇ ਨੇ ਵੀ ਇਹਦੇ 'ਚ ਖੂਨ ਦੀ ਕਮੀ ਆ ਵੀ ਇੰਨਾ ਖੂਨ ਆ ਇਹਦੇ 'ਚ ਖੂਨ ਦੀ ਲੋੜ ਆ ਪਰ ਹੁਣ ਖੂਨ ਬਣਦਾ ਕਾਹਤੋਂ ਆ ਇਹ ਤਾਂ ਡਾਕਟਰ ਦੱਸ ਦਿੰਦੇ ਨੇ ਵੀ ਇਸ ਮਨੁੱਖ ਨੂੰ ਆਹ ਕੁਝ ਖਵਾਓ ਇਹ ਤਾਂ ਇਹਦੇ ਨਾਲ ਇਹਦਾ ਖੂਨ ਬਣੇਗਾ ਪਰ ਉਹਦੇ ਅੰਦਰ ਜਾ ਕੇ ਬਣੇਗਾ ਉਹ ਪਰਮਾਤਮਾ ਨੇ ਬਣਾਇਆ ਅੰਦਰ ਉਹਦੇ ਖੁਰਾਕ ਜਾ ਕੇ ਉਹ ਤੋਂ ਬਿਨਾਂ ਖੂਨ ਬਣਾ ਕੇ ਦਿਖਾ ਬਣੋ ਉਹੀ ਚੀਜ਼ਾਂ ਫਲ ਫਰੂਟ ਖਵਾ ਕੇ ਵੱਖਰੇ ਰੱਖ ਕੇ ਕਿਸੇ ਚੀਜ਼ 'ਚ ਪਾ ਕੇ ਖੂਨ ਹੀ ਬਣਾ ਕੇ ਦਿਖਾਉਣ ਮਨੁੱਖ ਦੀ ਗੱਲ ਤਾਂ ਵੱਖਰੀ ਕਿਧਰੇ ਰਹਿ ਗਈ ਕਰਤੇ ਵਾਹਿਗੁਰੂ ਪਰਮਾਤਮਾ ਨੇ ਐਸੀ ਖੇਡ ਬਣਾਈ ਆ ਫਿਰ ਐਸਾ ਵੀ ਖੇਡ ਆ ਜੇ ਨਾ ਬਣ ਦੇਣਾ ਹੋਵੇ ਜਿਹਦੇ ਅੰਦਰ ਉਹ ਜਿੰਨਾ ਮਰਜ਼ੀ ਕੁਝ ਖਵਾਈ ਜਾਓ ਨਹੀਂ ਵੀ ਬਣਦਾ ਹੈ ਫਿਰ ਕਹਿ ਦਿੰਦੇ ਨੇ ਜੀ ਇਹਦੇ ਤਾਂ ਅੰਦਰੋਂ ਜਿਹੜੀ ਹੈ ਨਾ ਉਹ ਅਗਨੀ ਜਿਸ ਅਗਨੀ ਦਾ ਜ਼ਿਕਰ ਕਰ ਰਿਹਾ ਵੀ ਉਹ ਕੰਮ ਹੋ ਗਈ ਹੈ ਇਹਦਾ ਅੰਦਰ ਭਸਮ ਕਰਨ ਵਾਲੀ ਜਿਹੜੀ ਹੈ ਚੀਜ਼ ਉਹ ਨਹੀਂ ਹੈ ਹੁਣ ਇਹਦੇ ਅੰਦਰ ਇਹਦੇ ਖੂਨ ਨਹੀਂ ਬਣਦਾ ਹੈ ਉਹ ਫਿਰ ਦੂਜਿਆਂ ਦੀਆਂ ਖੂਨ ਲੈ ਕਰਕੇ ਕਈ ਵਾਰੀ ਚੜ੍ਹਾਉਣਾ ਪੈਂਦਾ ਬੋਤਲਾਂ ਇਉਂ ਲਾਉਣੇ ਪੈਂਦੇ ਆ ਕਰਤਾ ਵਾਹਿਗੁਰੂ ਬੜਾ ਸਮਰੱਥ ਹੈ ਉਸ ਜੈਸਾ ਕੋਈ ਨਹੀਂ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਇਹ ਸਮਝਾ ਰਹੇ ਹਨ ਵੀ ਇਹ ਮਨੁੱਖ ਉਹ ਵਾਹਿਗੁਰੂ ਪਰਮਾਤਮਾ ਨੇ ਮਾਤਾ ਦੇ ਉਦਰ ਦੇ ਅੰਦਰ ਤੇਰੀ ਹੋਂਦ ਕਾਇਮ ਕੀਤੀ ਆ ਵਿਦਵਾਨਾਂ ਦਾ ਇਹ ਵੀ ਕਥਨ ਹੈ ਵੀ ਇਕੱਲੇ ਪੰਜ ਤੱਤਾਂ ਤੋਂ ਹੀ ਸਰੀਰ ਨਹੀਂ ਬਣਾਇਆ ਜਿਹੜਾ ਸਰੀਰ ਆ ਇਹ 17 ਤੱਤਾਂ ਦਾ ਵੀ ਪਰਮਾਤਮਾ ਵਾਹਿਗੁਰੂ ਜੀ ਨੇ ਸੂਖਮ ਸਰੀਰ ਜਿਹੜਾ ਹੈ ਉਹ 17 ਤੱਤਾਂ ਦਾ ਸਥੂਲ ਸਰੀਰ ਹੈ ਜਿਹੜਾ 5 ਤੱਤਾਂ ਦਾ ਇਹਦੇ 3 ਸਰੀਰ ਮੰਨੇ ਨੇ ਨਾ ਮਨੁੱਖ ਦੇ ਇੱਕ ਸਥੂਲ ਸਰੀਰ ਇੱਕ ਸੂਖਮ ਸਰੀਰ ਇੱਕ ਕਾਰਨ ਸਰੀਰ ਜਿਹੜਾ ਸਥੂਲ ਹੈ ਆ ਬਾਹਰਲਾ ਵਜੂਦ ਦਿਸ ਰਿਹਾ ਇਹ ਤਾਂ 5 ਤੱਤਾਂ ਦਾ ਇਹ ਪੰਜਾਂ ਤੱਤਾਂ ਦਾ ਬਣਿਆ ਹੋਣ ਕਰਕੇ ਜਦੋਂ ਇਹਦਾ ਵਿਨਾਸ਼ ਹੋ ਦਿੰਦਾ, ਫਿਰ ਹੀ ਤਦ ਹੀ ਬਾਣੀ 'ਚ ਸਤਿਗੁਰੂ ਨੇ ਕਿਹਾ ਹੈ ਵੀ ਇਹ ਜਿਸ ਤੋਂ ਬਣਿਆ ਸੀ ਉਹਦੇ 'ਚ ਹੀ ਇਹ ਸਮਾ ਗਿਆ। ਸਤਿਗੁਰੂ ਨੇ ਕਿਹਾ ਪਵਨ ਹੈ ਮਾਹੇ ਪਵਨ ਸਮਾਇਆ, ਜੋਤੀ ਮਾਹੇ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਬਨ ਹਾਰੇ ਕੀ ਕਵਨ ਟੇਕ। ਮਹਾਰਾਜ ਕਹਿੰਦੇ ਹਵਾ ਦੇ ਵਿੱਚ ਹਵਾ ਮਿਲ ਗਈ ਹੈ, ਜਲ ਦੇ ਵਿੱਚ ਜਲ ਮਿਲ ਗਿਆ ਹੈ, ਅੱਗ ਦੇ ਵਿੱਚ ਅੱਗ ਮਿਲ ਗਈ ਆ, ਆਕਾਸ਼ ਦੇ ਵਿੱਚ ਆਕਾਸ਼ ਤੱਤ ਮਿਲ ਗਿਆ, ਧਰਤੀ ਦੇ ਵਿੱਚ ਧਰਤੀ ਵਾਲਾ ਤੱਤ ਸਮਾ ਗਿਆ। ਪੰਜਾਂ ਤੋਂ ਰਚਨਾ ਕੀਤੀ ਸੀ ਉਹਨੇ, ਪੰਜਾਂ ਦੇ ਵਿੱਚ ਹੀ ਇਹ ਮਿਲ ਗਿਆ ਹੈ ਸਾਰਾ ਕੁਝ, ਉਹਦੇ 'ਚ ਹੀ ਸਮਾ ਜਾਂਦਾ ਜੋ ਤੱਤ ਹਨ। ਉਹ ਤੋਂ ਅੱਗੇ ਪੰਜੀ ਪ੍ਰਕਿਰਤੀਆਂ ਦਾ ਵੀ ਜ਼ਿਕਰ ਆਉਂਦਾ। ਅੱਗੇ ਜਿਹੜਾ 17 ਤੱਤ ਨੇ ਉਹ ਪੰਜ ਪ੍ਰਾਣ, ਪਾਨ ਅਪਾਨ ਸਮਾਨ ਉਦਿਆਨ, ਇਸ ਤਰ੍ਹਾਂ ਦੇ ਤੱਤਾਂ ਦੇ ਵਾਹਿਗੁਰੂ ਪ੍ਰਾਣਾਂ ਦੇ ਨਾਮ ਹਨ। ਇਹ ਪੰਜ ਪ੍ਰਾਣ ਨੇ, ਪੰਜ ਗਿਆਨ ਇੰਦਰੇ ਨੇ, ਨੈਣੂ ਨਗਟੂ ਸਰਵਨੂ ਰਸਪਦ ਇੰਦਰੀ ਕਹਿਆ ਨਾ ਮਾਨਾ, ਭਗਤ ਕਬੀਰ ਜੀ ਨੇ ਮਾਰੂ ਰਾਗ ਦੇ ਅੰਦਰ ਇਹ ਪੰਜ ਗਿਆਨ ਇੰਦਰਿਆਂ ਦਾ ਜ਼ਿਕਰ ਕੀਤਾ। ਪੰਜ ਗਿਆਨ ਇੰਦਰੇ ਨੇ, ਨੇਤਰ ਵੀ ਗਿਆਨ ਇੰਦਰੇ ਦੇ ਅੰਦਰ ਨੇ, ਨੱਕ ਵੀ ਗਿਆਨ ਇੰਦਰੇ ਵਿੱਚ ਹੈ, ਅਤੇ ਕੰਨ ਵੀ ਗਿਆਨ ਇੰਦਰੇ ਦੇ ਵਿੱਚ ਹਨ, ਅਤੇ ਜੀਭ ਵੀ ਗਿਆਨ ਇੰਦਰੇ ਦੇ ਅੰਦਰ ਹੈ, ਤੁਚਾ ਵੀ ਗਿਆਨ ਇੰਦਰੇ ਦੇ ਵਿੱਚ ਹੈ। ਇਹ ਪੰਜ ਗਿਆਨ ਇੰਦਰੇ ਨੇ, ਪੰਜ ਕਰਮ ਇੰਦਰੇ ਨੇ, ਪੰਜ ਕਰਮ ਇੰਦਰੇ ਹੱਥ ਵੀ ਪੈਰ ਵੀ ਜੀਵ ਲਿੰਗ ਗੁਦਾ, ਇਹ ਪੰਜ ਕਰਮ ਇੰਦਰੇ ਮੰਨੇ ਹਨ। ਪੰਜ ਪ੍ਰਾਣ, ਪੰਜ ਗਿਆਨ ਇੰਦਰੇ, ਪੰਜ ਕਰਮ ਇੰਦਰੇ, ਮਨ ਅਤੇ ਬੁੱਧ ਦੇ 17 ਤੱਤ ਜਿਹੜੇ ਨੇ, ਸੂਖਮ ਸਰੀਰ ਇਹਨਾਂ 17 ਤੱਤਾਂ ਦਾ ਗ੍ਰੰਥਾਂ ਦੇ ਅੰਦਰ ਕਥਨ ਕੀਤਾ ਗਿਆ ਹੈ। ਤੋ ਵਾਹਿਗੁਰੂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਨੇ ਇਹ ਸਰੀਰ ਦੀ ਹੋਂਦ ਬਣਾਈ ਆ, ਇਕੱਲਾ ਵਜੂਦ ਆ ਜਿਹੜਾ ਇਹ ਬਾਹਰਲਾ ਪੰਜਾਂ ਤੱਤਾਂ ਨਾਲ ਬਣਾਇਆ ਹੈ, ਪਰ ਸੂਖਮ ਸਰੀਰ ਦੀ ਵੀ ਅਤਿਅੰਤ ਲੋੜ ਹੈ। ਜੇ ਉਹਦੇ 'ਚੋਂ ਕੋਈ ਘਾਟ ਰੱਖ ਦਿੱਤੀ ਉਹਨੇ ਵਾਹਿਗੁਰੂ ਨੇ 17 ਤੱਤਾਂ ਦੇ ਵਿੱਚੋਂ, ਉਹ ਹੀ ਵੱਖਰੀ ਰੜਕੇਗੀ। ਕਈਆਂ ਦੇ ਅੱਖਾਂ ਦੀ ਜੋਤ ਨਹੀਂ ਵੀ ਉਹਦਾ ਗਿਆਨ ਇੰਦਰਾ ਜਿਹੜਾ ਵੀ ਕੰਮ ਆ, ਕਈਆਂ ਦੇ ਕੰਨ, ਕਈਆਂ ਦੇ ਵੀ ਫਲਾਨਾ ਤਾਂ ਗੂੰਗਾ ਹੈਗਾ, ਫਲਾਨਾ ਬੋਲ ਹੈ। ਭਾਵੇਂ ਕਰਮ ਇੰਦਰੇ ਦੀ ਗੱਲ ਹੈ, ਭਾਵੇਂ ਗਿਆਨ ਇੰਦਰੇ ਦੀ ਗੱਲ ਹੈ, ਇਹ ਕਿਸੇ ਦੀ ਕਮੀ ਵੀ ਰਹਿ ਜਾਂਦੀ ਹੈ, ਉਹ ਵਾਹਿਗੁਰੂ ਹੀ ਬਣਾਉਣ ਵਾਲਾ ਹੈ। ਇਦੋਂ ਅੱਗੇ ਦੀ ਜਿਹੜੀ ਗੱਲ ਆ, ਸਾਰਾ ਕੁਝ ਵਾਹਿਗੁਰੂ ਇਹ ਵੀ ਬਣਾ ਦਿੰਦਾ, ਸਾਰਾ ਸਰੀਰ ਸੋਹਣਾ ਬਣਾ ਦਿੱਤਾ, ਇਹਦੇ ਗਿਆਨ ਇੰਦਰੇ ਵੀ ਕਰਮ ਇੰਦਰੇ ਵੀ ਸਾਰਾ ਕੁਝ ਲਗਾ ਦਿੱਤਾ, ਪਰ ਜਿਹੜੀ ਵਿੱਚ ਜੋਤ ਆ ਜੇ ਉਹ ਨਾ ਪਾਵੇ ਫਿਰ ਵੀ ਕਿਸੇ ਅਰਥ ਨਹੀਂ ਹੈ। ਸਤਿਗੁਰੂ ਜੀ ਨੇ ਤਦ ਹੀ ਕਿਹਾ ਬਾਣੀ ਦੇ ਅੰਦਰ, ਜੀਓ ਪਾਏ ਪਿੰਡ ਜਿਨ ਸਾਜਿਆ। ਵਾਹਿਗੁਰੂ ਪਰਮਾਤਮਾ ਨੇ ਪਿੰਡ ਤਾਂ ਬਣਾ ਤਾ, ਸਥੂਲ ਸਰੀਰ ਤਾਂ ਬਣਾ ਦਿੱਤਾ, ਸਾਰੇ ਤਰ੍ਹਾਂ ਬੜਾ ਸੁਨੋਹਣਾ ਬਣਾ ਦਿੱਤਾ, ਪਰ ਜਦੋਂ ਜਿਹੜੀ ਵਿੱਚ ਜੋਤ ਆ ਜੇ ਉਹ ਨਹੀਂ ਪਾਈ, ਕਈ ਵਾਰੀ ਜਨਮ ਕਾਲ ਵੇਲੇ ਪਤਾ ਲੱਗਦਾ ਫਲਾਨੇ ਦੇ ਬੱਚਾ ਪੈਦਾ ਤਾਂ ਹੋਇਆ ਸੀ ਪਰ ਉਹਦੇ 'ਚ ਜੋਤ ਨਹੀਂ ਸੀਗੀ। ਬੱਚਾ ਤਾਂ ਪੈਦਾ ਹੋਇਆ ਸੀ, ਜੋਤ ਨਹੀਂ ਸੀ। ਜਿੰਨਾ ਕੁ ਚਿਰ ਉਧਰ ਦੇ ਅੰਦਰ ਸੀ ਪਹਿਲਾਂ ਜੋਤ ਸੀ, ਪਰ ਜਨਮ ਲੈਣ ਵੇਲੇ ਉਹਦੇ ਅੰਦਰ ਜੋਤ ਨਾ ਰਹੀ, ਸਮਾ ਗਈ ਪਹਿਲਾਂ ਹੀ। ਕਰਤੇ ਦੀ ਖੇਡ, ਇਹ ਸਭ ਕੁਝ ਉਹਦੇ ਹੱਥ ਵੱਸ ਹੈ, ਉਹ ਬਹੁਤ ਸਮਰੱਥ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਰਚੰਤ ਜੀ ਰਚਨਾ ਮਾਤ ਗਰਭ ਸਥਾਪਨ। ਉਹ ਵਾਹਿਗੁਰੂ ਪਰਮਾਤਮਾ ਨੇ ਮਾਤਾ ਦੇ ਉਧਰ ਦੇ ਅੰਦਰ ਇਹਨੂੰ ਸਥਾਪਿਤ ਕੀਤਾ ਹੈ, ਉੱਥੇ ਇਹਦੀ ਰਚਨਾ ਕੀਤੀ ਹੈ, ਇਹਦੀ ਬਣਾਵਟ ਬਣਾਈ ਹੈ।
ਸਾਸ ਸਾਸ ਸਿਮਰੰਤ ਨਾਨਕ, ਮਹਾ ਅਗਣ ਨਾ ਬਿਨਾਸਨੰ।
ਧਾਰਮਿਕ ਗ੍ਰੰਥਾਂ ਦਾ ਇਹ ਵੀ ਕਥਨ ਹੈ, ਕਹਿੰਦੇ ਜਦੋਂ ਮਾਤਾ ਦੇ ਉਧਰ ਦੇ ਅੰਦਰ ਇਹ ਜੀਵ ਹੁੰਦਾ ਹੈ ਨਾ, ਇੱਥੇ ਇਹਨੂੰ ਉੱਥੇ ਬਹੁਤ ਪਿਛਲੇ ਜਨਮਾਂ ਦੀ ਵੀ ਸੋਝੀ ਹੁੰਦੀ ਆ, ਉੱਥੇ ਕਹਿੰਦੇ ਸਵਾਸ ਸਵਾਸ ਸਿਮਰਨ ਵੀ ਕਰਦਾ ਹੈ। ਇਹ ਗੁਰਬਾਣੀ ਕਹਿ ਰਹੀ ਹੈ ਇੱਥੇ ਵੀ ਸਾਸ ਸਾਸ ਸਿਮਰੰਤ ਨਾਨਕ, ਮਹਾਰਾਜ ਕਹਿੰਦੇ ਉੱਥੇ ਸਵਾਸ ਸਵਾਸ ਪ੍ਰਭੂ ਦਾ ਸਿਮਰਨ ਕਰਦਾ। ਜਿਸ ਸਿਮਰਨ ਦਾ ਸਦਕਾ ਮਹਾਂ ਅਗਨ ਨਾ ਬਿਨਾਸਨ, ਜਿਹੜੀ ਮਹਾਂ ਅਗਨੀ ਹੈ ਜਠਰ ਅਗਨੀ, ਇਹ ਉਹਦਾ ਉੱਥੇ ਨਾਸ ਨਹੀਂ ਕਰ ਸਕਦੀ ਹੈ। ਅਗਨੀਆਂ ਬਹੁਤ ਤਰ੍ਹਾਂ ਦੀਆਂ ਨੇ, ਇੱਕ ਤਾਂ ਪ੍ਰਤੱਖ ਅਗਨੀ ਹੈ ਨਾ, ਜਿਹਦੇ ਨਾਲ ਅਸੀਂ ਆਪਣੇ ਘਰਾਂ ਦੇ ਅੰਦਰ ਸਾਰੇ ਖਾਣ ਪੀਣ ਦੇ ਖਾਣੇ ਤਿਆਰ ਕਰਦੇ ਹਾਂ, ਇਹਨੂੰ ਬੈਸੰਤਰ ਅਗਨੀ ਵੀ ਕਹਿ ਦਿੰਦੇ ਨੇ। ਇੱਕ ਹੁੰਦੀ ਹੈਗੀ ਡੌਂ ਅਗਨੀ, ਜੰਗਲਾਂ ਦੇ ਅੰਦਰ ਤੇਜ਼ ਹਵਾ ਚੱਲਣ ਦੇ ਨਾਲ ਚੇਤਰ ਆਦਿਕ ਦੇ ਮਹੀਨੇ ਦੇ ਅੰਦਰ, ਹਾੜ੍ਹ ਦੇ ਮਹੀਨੇ 'ਚ ਜਾਂ ਕਈ ਵਾਰੀ ਫਿਰ ਬਾਂਸ ਨਾਲ ਬਾਂਸ ਕਹਿ ਕਰਕੇ ਉਹ ਅਗਨੀ ਪ੍ਰਜੁੱਲਿਤ ਹੋ ਜਾਂਦੀ ਆ, ਜੰਗਲਾਂ ਦੇ ਜੰਗਲ ਉਸ ਅੱਗ ਨਾਲ ਸੜ ਜਾਂਦੇ ਨੇ। ਇੱਕ ਉਹ ਅਗਨੀ ਹੁੰਦੀ ਆ, ਇੱਕ ਸਮੁੰਦਰ ਵਿੱਚ ਵੀ ਅੱਗ ਹੈ, ਉਹਨੂੰ ਵੜਵਾ ਨਾਲ ਅਗਨੀ ਕਿਹਾ ਹੈ। ਜਿੱਥੇ ਇਹ ਪ੍ਰਤੱਖ ਬੈਸੰਤਰ ਅਗਨੀ ਆ, ਡੌਂ ਅਗਨੀ ਆ, ਅਤੇ ਜਿੱਥੇ ਇਹ ਸਮੁੰਦਰ ਦੇ ਅੰਦਰ ਪਾਣੀ ਦੇ ਅੰਦਰ ਵੀ ਅਗਨੀ ਹੈ ਵੜਵਾ ਨਾਲ, ਉੱਥੇ ਮਨੁੱਖ ਮਾਤਰ ਦੇ ਅੰਦਰ ਵੀ ਹੈ ਜਿਹਨੂੰ ਜਠਰ ਅਗਨੀ ਕਿਹਾ ਗਿਆ ਹੈ। ਉਹ ਅਗਨੀ ਦੀ ਵੀ ਬਹੁਤ ਜ਼ਰੂਰ ਹੈ, ਜ਼ਰੂਰਤ ਹੈ। ਪਰ ਪਰਮਾਤਮਾ ਵਾਹਿਗੁਰੂ ਜਦੋਂ ਜੀਵ ਦੀ ਹੋਂਦ ਕਾਇਮ ਕਰਦਾ ਮਾਤਾ ਦੇ ਉਧਰ ਦੇ ਅੰਦਰ, ਉੱਥੇ ਉਸ ਅੱਗ ਤੋਂ ਉਹ ਹੱਥ ਦੇ ਕੇ ਆਪ ਰੱਖਿਆ ਕਰਦਾ। ਮਹਾਂ ਅਗਨ ਨਾ ਬਿਨਾਸਨ, ਇਹ ਮਹਾਂ ਅਗਨੀ ਜਿਹੜੀ ਉੱਥੇ ਹੈ ਜਠਰ ਅਗਨੀ, ਇਹ ਉੱਥੇ ਬਚਪਨ ਦੇ ਅੰਦਰ ਬਾਲਕ ਅਵਸਥਾ ਕੋਮਲ ਬੱਚਾ ਹੁੰਦਾ, ਇਹ ਉਹਦਾ ਕੁਝ ਵਿਗਾੜ ਨਹੀਂ ਸਕਦੀ ਹੈ। ਹੋਰ ਸਭ ਕੁਝ ਖਾਧਾ ਪੀਤਾ ਮਾਤਾ ਦਾ ਭਸਮ ਕਰੀ ਜਾਂਦੀ ਆ, ਕਈ ਵਾਰੀ ਰੋਡ ਵਗੈਰਾ ਵੀ ਭਸਮ ਕਰ ਦਿੰਦੀ ਆ ਉਹ ਅੱਗ, ਪਰ ਇਹਦੀ ਕੋਮਲ ਬੱਚੇ ਦੀ ਵਾਹਿਗੁਰੂ ਉੱਥੇ ਰੱਖਿਆ ਕਰਦਾ। ਤਦ ਹੀ ਹਜ਼ੂਰ ਨੇ ਕਿਹਾ, ਜਿਵੇਂ ਮੈਂ ਆਰੰਭ 'ਚ ਬਚਨ ਗੁਰਦੇਵ ਦੇ ਪੜ੍ਹੇ ਸਨ, ਵੀ ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾ ਹੈ ਉੱਥੇ ਤੇਰੀ ਰੱਖ ਅਗਨੀ, ਉਧਰ ਮਾਹੇ ਮਾਤਾ ਦੇ ਉਧਰ ਦੇ ਅੰਦਰ ਅੱਗ ਤੋਂ ਵਾਹਿਗੁਰੂ ਹੱਥ ਦੇ ਕਰਕੇ ਆਪ ਮਾਤ ਗਰਭ ਮੈਂ ਆਪਣ ਸਿਮਰਨ ਦੇ ਤੈ ਤੁਮ ਰੱਖਣ ਹਾਰੇ ਪਾਵਕ ਸਾਗਰ ਥਾ ਲਹਿਰ ਮਹਿ ਤਾਰੋ ਤਾਰਨ ਹਾਰੇ। ਮਾਧੋ ਤੂੰ ਠਾਕੁਰ ਸਿਰ ਮੋਰਾ ਇਹਾਂ ਊਹਾਂ ਤੁਹਾਰੋ ਧੋਰਾ। ਉਹ ਵਾਹਿਗੁਰੂ ਪਰਮਾਤਮਾ ਉੱਥੇ ਹੱਥ ਦੇ ਕੇ ਰੱਖਿਆ ਕਰਦਾ, ਇਹ ਜੀਵ ਸਵਾਸ ਸਵਾਸ ਉਹਦਾ ਸਿਮਰਨ ਕਰਦਾ। ਪਰ ਉੱਥੇ ਕਹਿੰਦੇ ਬੇਨਤੀਆਂ ਵੀ ਕਰਦਾ ਇਹ, ਵਾਹਿਗੁਰੂ ਮੈਨੂੰ ਇੱਥੋਂ ਕੱਢ ਲਾ ਹੁਣ ਅੱਗ 'ਚੋਂ ਛੇਤੀ। ਪਰ ਉੱਥੇ ਤਾਂ ਯਾਦ ਕਰਦਾ, ਇਕਰਾਰ ਵੀ ਕਰਦਾ ਵੀ ਮੈਂ ਤੇਰਾ ਸਿਮਰਨ ਕਰਦਾ ਕਰਾਂਗਾ, ਤੈਨੂੰ ਭੁੱਲਾਂਗਾ ਨਹੀਂ, ਪਰ ਮੈਨੂੰ ਇੱਥੋਂ ਬਚਾ, ਇੱਥੋਂ ਰੱਖਿਆ ਕਰ। ਵਾਹਿਗੁਰੂ ਕੱਢ ਲੈਂਦਾ, ਪਰ ਜਦੋਂ ਕੱਢਦਾ ਵਾਹਿਗੁਰੂ ਕਹਿੰਦੇ ਵਿੱਚੋਂ ਗਰਭ ਹੈ ਨਿਕਲ ਆਇਆ ਖਸਮ ਵਿਸਾਰ ਦੁਨੀ ਚਿੱਤ ਲਾਇਆ ਜਨਮ ਲੈਂਦੇ। ਵਾਹਿਗੁਰੂ ਭੁੱਲ ਜਾਂਦਾ, ਪ੍ਰਭੂ ਪਿਆਰਿਆਂ ਨੂੰ ਨਹੀਂ ਭੁੱਲਦਾ, ਕਈ ਜਿਹੜੇ ਉਹਦੇ ਹੁਕਮ 'ਚ ਜਨਮ ਲੈਂਦੇ ਨੇ ਉਹਨਾਂ ਲਈ ਵੀ ਬਾਣੀ 'ਚ ਸਤਿਗੁਰੂ ਨੇ ਕਿਹਾ ਹੈ 12 ਤੇ ਵਧੀਕ ਦੇ ਅੰਦਰ, ਗੁਰਮੁਖਾਂ ਕਰਾਂ ਉੱਪਰ ਚੇਤਿਆ, ਕੀਤੇ ਕਰਾਰਾਂ ਮੁਤਾਬਕ ਜਿਹੜੇ ਮਾਤਾ ਦੇ ਉਧਰ 'ਚ ਕਰਾਰ ਕੀਤੇ ਸੀ ਵੀ ਵਾਹਿਗੁਰੂ ਤੈਨੂੰ ਭੁੱਲਾਂਗੇ ਨਹੀਂ, ਉਹ ਯਾਦ ਕਰਦੇ ਨੇ। ਸੇ ਪਾਏ ਨੂੰ ਮੋਖ ਦੁਆਰ, ਉਹ ਕਦੇ ਭੁੱਲਦੇ ਨਹੀਂ ਜਨਮ ਲੈ ਕੇ ਵੀ। ਉਹਨਾਂ 'ਚ ਯਾਦ ਕਰਨ ਵਾਲਿਆਂ 'ਚ ਅਸੀਂ ਧਰੂ ਵੀ ਕਹਿ ਸਕਦੇ ਹਾਂ, ਪ੍ਰਹਿਲਾਦ ਵੀ, ਬੇਅੰਤ ਪ੍ਰਭੂ ਦੇ ਪਿਆਰੇ ਜਿਹੜੇ ਸਵਾਸ ਸਵਾਸ ਇੱਥੇ ਸਿਮਰਨ ਕਰਦੇ ਰਹਿੰਦੇ ਨੇ। ਹਜ਼ੂਰ ਕਹਿੰਦੇ ਨੇ ਸਾਸ ਸਾਸ ਸਿਮਰੰਤ ਨਾਨਕ ਮਹਾਂ ਅਗਨ ਨਾ ਬਿਨਾਸਨ, ਉੱਥੇ ਦਾ ਨਾਸ ਨਹੀਂ ਕਰ ਸਕਦੀ ਅਗਨੀ।
ਮੁਖ ਤਲੈ ਪੈਰ ਉਪਰੇ ਵਸੰਦੋ ਕੋਥੜੈ ਥਾਏ।
ਇਸ ਹਾਲਤ ਵਿੱਚ ਹੁੰਦਾ ਉੱਥੇ ਮਹਾਰਾਜ ਕਹਿੰਦੇ ਮਾਤਾ ਦੇ ਪੇਟ ਦੇ ਅੰਦਰ ਬਚਪਨ ਵਿੱਚ ਇਹਦਾ ਮੁੱਖ ਤਲੈ, ਮੂੰਹ ਤਾਂ ਥੱਲੇ ਨੂੰ ਹੁੰਦਾ, ਪੈਰ ਉੱਪਰ ਹੈ, ਪੈਰ ਉੱਪਰ ਨੂੰ ਭਾਵ ਪੁੱਠਾ ਲਟਕਦਾ ਹੁੰਦਾ ਇਹ, ਮੁੱਖ ਤਲੈ ਪੈਰ ਉੱਪਰੇ ਵਸੰਦੋ ਕੋਥੜੈ ਥਾਏ, ਕਠਣ ਭੈੜੀ ਗੰਦਗੀ ਵਾਲੀ ਜਗ੍ਹਾ ਦੇ ਅੰਦਰ, ਉਸ ਥਾਂ ਦੇ ਅੰਦਰ ਮਾਤਾ ਦੇ ਉਧਰ ਦੇ ਅੰਦਰ ਇਹ ਵਸਦਾ ਰਹਿੰਦਾ ਹੈ।
ਨਾਨਕ ਸੋ ਧਣੀ ਕਿਉਂ ਵਿਸਾਰਿਓ ਉਧਰ ਹੈ ਜਿਸ ਦੇ ਨਾਏ।
ਮਨੁੱਖ ਜੀ ਦਾ ਨਾਮ ਜਪਣ ਨਾਲ ਤੇਰਾ ਉੱਥੇ ਬਚਾਅ ਹੁੰਦਾ, ਜਿੱਥੇ ਤੈਨੂੰ ਉਹ ਵਾਹਿਗੁਰੂ ਉੱਥੋਂ ਬਚਾ ਲੈਂਦਾ ਕਠਿਨ ਜਗ੍ਹਾ 'ਚੋਂ। ਤੂੰ ਜਨਮ ਲੈ ਕੇ ਸੋ ਧਣੀ ਕਿਉਂ ਵਿਸਾਰਿਓ, ਉਸ ਮਾਲਕ ਪਰਮਾਤਮਾ ਪਤੀ ਨੂੰ ਤੂੰ ਕਿਉਂ ਭੁਲਾ ਦਿੱਤਾ ਹੈ?
ਪੌੜੀ ਰਗਤ ਬਿੰਦ ਕਰ ਨਿਮਿਆ ਅਗਨ ਉਦਰ ਮਜਾਰ।
ਪੌੜੀ ਦੇ ਅੰਦਰ ਹਜ਼ੂਰ ਬਖਸ਼ਿਸ਼ ਕਰਦੇ ਨੇ, ਐ ਮਨੁੱਖ ਰਗਤ ਬਿੰਦ ਕਰ ਨਿਮਿਆ ਅਗਨ ਉਦਰ ਮਜਾਰ। ਮਾਤਾ ਦੇ ਉਦਰ ਜਾਠਰ ਅਗਨੀ ਦੇ ਮਜਾਰ ਵਿੱਚ, ਉੱਥੇ ਮਾਤਾ ਪਿਤਾ ਦੇ ਰਗਤ ਅਤੇ ਬਿੰਦ ਤੋਂ ਤੈਨੂੰ ਉੱਥੇ ਤੇਰੀ ਹੋਂਦ ਕਾਇਮ ਕੀਤੀ ਹੈ, ਉੱਥੇ ਤੇਰਾ ਨਿਮਨ ਹੋਇਆ ਹੈ, ਉੱਥੇ ਤੂੰ ਪੁੰਘ ਰਿਹਾ ਹੈ, ਤੇਰੀ ਪੈਦਾਇਸ਼ ਉੱਥੇ ਬਣੀ ਆ, ਉੱਥੇ ਤੇਰੀ ਹੋਂਦ ਕਾਇਮ ਹੋਈ ਆ। ਮਾਂ ਕੀ ਰਗਤ ਪਿਤਾ ਬਿੰਦ ਧਾਰਾ, ਮੂਰਤ ਸੂਰਤ ਕਰ ਅਪਾਰਾ। ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ। ਉੱਥੇ ਰਗਤ ਬਿੰਦ ਕਰ ਨਿਮਿਆ ਅਗਨ ਉਧਰ ਬੁਝਾਰ, ਉਸ ਮਾਤਾ ਦੇ ਉਧਰ ਦੇ ਅੰਦਰ ਜਠਰ ਅਗਨੀ ਦੇ ਵਿੱਚ ਤੈਨੂੰ ਉੱਥੇ ਤੈਨੂੰ ਇਹ ਰਕਤ ਬਿੰਦ ਤੋਂ ਪੈਦਾ ਕੀਤਾ ਹੈ।
ਉਰਤ ਮੁਖ ਕੁਚੀਲ ਬਿਕਲ ਨਰਕ ਘੋਰ ਗੁਬਾਰ।
ਉਰਤ ਮੁਖ ਤੇਰਾ ਪੁੱਠਾ ਮੂੰਹ ਥੱਲੇ ਨੂੰ ਸੀਗਾ, ਉਸ ਵੇਲੇ ਪੁੱਠਾ ਲਟਕ ਰਿਹਾ ਸੀਗਾ, ਉੱਥੇ ਕੁਚੀਲ ਅਪਵਿੱਤਰ ਸੀ, ਵਿਆਕੁਲ ਸੀ, ਨਰਕ ਘੋਰ ਗੁਬਾਰ, ਜਿੱਥੇ ਮਾਤਾ ਦੇ ਉਧਰ ਅੰਦਰ ਘੁੱਪ ਹਨੇਰਾ ਸੀਗਾ ਗਾੜਾ। ਉੱਥੇ ਤੂੰ ਐਸੀ ਕਠਿਨ ਜਗ੍ਹਾ ਦੇ ਅੰਦਰ ਤੂੰ ਉਹਨੂੰ ਯਾਦ ਕਰਦਿਆਂ ਬਚਿਆ ਸੀ।
ਸਿਮਰਤ ਤੂੰ ਨਾ ਜਲਹੇ ਮਨ ਤਨ ਉਰ ਧਾਰ।
ਮਨੁੱਖ ਹੁਣ ਵੀ ਤੂੰ ਉਸ ਨੂੰ ਮਨ ਵਿੱਚ ਵੀ ਤਨ ਵਿੱਚ ਵੀ ਆਪਣੇ ਹਿਰਦੇ 'ਚ ਵਸਾ ਲੈਣਾ ਕਰ, ਹਰੀ ਦਾ ਸਿਮਰਨ ਕਰ। ਹੁਣ ਇੱਥੇ ਵੀ ਤੈਨੂੰ ਅੱਗ ਸਾੜ ਨਹੀਂ ਸਕੇਗੀ, ਇੱਥੇ ਨਾ ਵਿਕਾਰਾਂ ਦੀ ਅੱਗ ਤੈਨੂੰ ਸਾੜ ਸਕੇਗੀ। ਜਿਹੜੀ ਅਗਨੀ ਨੇ ਦਾਵਾ ਅਗਨ ਬਹੁਤ ਤਿਰਨ ਜਲੇ ਜਾਲੇ, ਕੋਈ ਹਰਿਓ ਬੂਟ ਰਹਿਓ ਰੀ, ਨਾ ਤੈਨੂੰ ਈਰਖਾ ਦੀ ਅੱਗ ਸਾੜ ਸਕੇਗੀ, ਨਾ ਵਿਕਾਰਾਂ ਦੀ ਅੱਗ ਸਾੜ ਸਕੇਗੀ। ਇੱਥੇ ਵੀ ਤੈਨੂੰ ਪ੍ਰਤੱਖ ਅੱਗ ਵੀ ਸਾੜ ਨਹੀਂ ਸਕੇਗੀ, ਉਹਦਾ ਸਿਮਰਨ ਕਰਨਾ ਕਰ।
ਵਿਖਮ ਥਾਨੋ ਜਿਨ ਰੱਖਿਆ ਤਿਸ ਤਿਲ ਨਾ ਵਿਸਾਰ।
ਮਨੁੱਖ ਕਠਿਨ ਥਾਂ ਦੇ ਵਿੱਚ ਜਿਹੜੀ ਤੇਰੀ ਰੱਖਿਆ ਕੀਤੀ ਆ ਨਾ, ਤੂੰ ਕਿਉਂ ਭੁੱਲ ਗਿਆ ਹੁਣ? ਤਿਸ ਤਿਲ ਨਾ ਵਿਸਾਰ, ਤਿਲ ਜਿੰਨਾ ਸਮਾਂ ਵੀ ਉਹਨੂੰ ਨਾ ਵਿਸਾਰਨਾ, ਭਾਵ ਥੋੜ੍ਹਾ ਸਮਾਂ ਵੀ ਉਹਨੂੰ ਭੁਲਾ ਨਾ, ਉਹਨੂੰ ਵਿਸਾਰਨਾ ਨਾ ਕਰ।
ਰੱਬ ਬਿਸਰਤ ਸੁਖ ਕਦੇ ਨਾਹੀ ਜਾਸੇ ਜਨਮ ਹਾਰ।
ਸਤਿਗੁਰੂ ਜੀ ਸਮਾਪਤੀ ਕਰਦਿਆਂ ਬਖਸ਼ਿਸ਼ ਕਰਦੇ ਨੇ, ਪ੍ਰਭ ਬਿਸਰਤ ਸੁਖ ਕਦੇ ਨਾਹੇ। ਮਨੁੱਖ ਉਹਨੂੰ ਭੁੱਲ ਜਾਣ ਨਾਲ ਕਦੇ ਸੁੱਖ ਨਹੀਂ ਪ੍ਰਾਪਤ ਤੈਨੂੰ ਹੋਵੇਗਾ। ਤਦ ਹੀ ਸਤਿਗੁਰੂ ਨੇ ਕਿਹਾ, ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਓਟ ਤੁਹਾਰੀ। ਉਹਨੂੰ ਵਿਸਰਨ ਨਾਲ ਸੁੱਖ ਕਦੇ ਵੀ ਪ੍ਰਾਪਤ ਨਹੀਂ ਹੋਵੇਗਾ, ਉਹਨੂੰ ਯਾਦ ਕਰਨ ਨਾਲ ਹੀ, ਕਿਉਂਕਿ ਬਿਪਤ ਤਹਾਂ ਜਹਿ ਹਰ ਸਿਮਰਨ ਨਾਹੀਂ, ਕੋਟ ਆਨੰਦ ਜਹਿ ਹਰ ਗੁਣ ਗਾਹੀ। ਉਹਦੇ ਗੁਣ ਗਾਉਣ ਨਾਲ ਆਨੰਦ ਸੁੱਖ ਪ੍ਰਾਪਤ ਹੋਵੇਗਾ। ਉਹਨੂੰ ਭੁੱਲਿਆ ਤਾਂ ਪਰਮੇਸ਼ਰ 'ਤੇ ਭੁੱਲਿਆ ਵਿਆਪਨ ਸਭੇ ਰੋਗ, ਵਿਖ ਬੇਮੁੱਖ ਹੋਏ ਰਾਮ 'ਤੇ ਲੱਗਣ ਜਨਮ ਵਿਯੋਗ, ਖਿਨਮੈ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ, ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵ ਹੈ ਰੋਜ਼। ਪ੍ਰਭ ਬਿਸਰਤ ਸੁਖ ਕਦੇ ਨਾਹੇ ਜਾਸੇ ਜਨਮ ਹਾਰ। ਉਹਨੂੰ ਭੁੱਲ ਕੇ ਉਹਨੂੰ ਵਿਸਾਰ ਕੇ ਤੂੰ ਆਪਣੇ ਜਨਮ ਦੀ ਬਾਜ਼ੀ ਹਾਰ ਕੇ ਜਾਵੇਂਗਾ, ਜਿੱਤ ਕੇ ਨਹੀਂ ਜਾਵੇਂਗਾ ਉਹਨੂੰ ਭੁੱਲਣ ਨਾਲ। ਜੇ ਉਹਨੂੰ ਯਾਦ ਰੱਖੇਗਾ ਫਿਰ ਜੀਵਨ ਦੀ ਬਾਜ਼ੀ ਜਿੱਤ ਜਾਵੇਂਗਾ। ਜੇ ਬਾਜ਼ੀ ਜਿੱਤ ਲਈ ਉਹਨਾਂ ਦਾ ਮੁੱਖ ਉਜਲਾ, ਨਾਨਕ ਤੇ ਮੁੱਖ ਉਜਲੇ, ਕੇਤੀ ਛੁੱਟੀ ਨਾਲ ਕਿੰਨਿਆਂ ਨੂੰ ਹੋਰ ਵੀ ਤਾਰ ਦੇਵੇਗਾ। ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਖੀਰਲੀ ਪੰਗਤੀ 'ਚ ਕਿਰਪਾ ਕਰਦੇ ਨੇ, ਮਨੁੱਖ ਉਹਨੂੰ ਵਿਸਰਨ ਨਾਲ, ਉਹਨੂੰ ਭੁੱਲਣ ਨਾਲ ਕਦੇ ਸੁੱਖ ਨਹੀਂ ਪ੍ਰਾਪਤ ਹੋਵੇਗਾ। ਅੱਜ ਦਾ ਜਿਹੜਾ ਇਹ ਮੁੱਖ ਵਾਕ ਹੈ, ਵਾਹਿਗੁਰੂ ਦੀ ਸਮਰੱਥਾ, ਵਾਹਿਗੁਰੂ ਦੇ ਸਿਮਰਨ ਲਈ ਸਾਨੂੰ ਪ੍ਰੇਰਨਾ ਕੀਤੀ ਆ, ਕਿਉਂਕਿ ਮਨੁੱਖ ਜਨਮ ਮਿਲਿਆ ਹੀ ਇਸ ਵਾਸਤੇ ਹੈ। ਆਇਓ ਪੜ੍ਹਨ ਸੁਣਨ ਕੋ ਬਾਣੀ, ਨਾਮ ਵਿਸਾਰ ਲੱਗੇ ਅਨ ਲਾਲਚ, ਬਿਰਥਾ ਜਨਮ ਪ੍ਰਾਣੀ। ਵਿਦਵਾਨਾਂ ਦਾ ਕਥਨ ਹੈ, ਨਾਮ ਜਪਨ ਕੋ ਜੇਵਾ ਦੀਨੀ, ਹਰ ਦਰਸ਼ਨ ਕੋ ਇੱਕ ਅੱਖੀ, ਇੱਕ ਇੱਕ ਸਵਾਸ ਅਮੋਲ ਖਜਾਂਦਾ, ਹੱਥ ਨਾ ਆਵੇ ਲੱਖੀ, 24,000 ਸਾਸ ਬੰਦੇ ਦਾ ਆਮਦਨ ਮੂੜ ਨਾ ਥੀਵੇ, ਜਿਸ ਬੰਦੇ ਕੋ ਇਤਨਾ ਘਾਟਾ ਸੋ ਬੰਦਾ ਕਿਉਂ ਜੀਵੇ। ਇਸ ਵਾਸਤੇ ਲੋੜ ਹੈ ਸਵਾਸ ਸਵਾਸ ਉਹਦਾ ਸਿਮਰਨ ਕਰਨ ਦੀ। ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਆ, ਪਾਵਨ ਗੁਰਬਾਣੀ ਦੀ ਵਿਚਾਰ ਕਰਦੇ ਇੱਕ ਕਣੀ ਅਨੰਤ ਭੁੱਲਾਂ ਹੋ ਗਈਆਂ ਹੋਣਗੀਆਂ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈਡ ਗ੍ਰੰਥੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੋ ਕਥਾ ਦੇ ਪ੍ਰੋਗਰਾਮ ਉਲੀਕਦੇ ਹਨ ਉਹਨਾਂ ਅਨੁਸਾਰ ਦਾਸ ਦੀ ਕੱਲ੍ਹ ਕਥਾ ਸੀ ਕੱਲ੍ਹ ਨੂੰ, ਅਤੇ ਪਰ ਦਾਸ ਕੱਲ੍ਹ ਇੱਥੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਕੱਲ੍ਹ ਆਇਆ ਸੀ, ਇਸ ਕਰਕੇ ਅੱਜ ਜਿਹੜੀ ਕਥਾ ਸੀ ਅੱਜ ਦਾ ਦਿਨ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਕੱਲ੍ਹ ਵੀ ਤੁਹਾਨੂੰ ਉਹ ਸੁਣਾ ਕੇ ਗਏ ਨੇ, ਜਿਹੜੇ ਮੰਜੀ ਸਾਹਿਬ ਇਸ ਅਸਥਾਨ 'ਤੇ ਬੜੇ ਲੰਮੇ ਸਮੇਂ ਤੋਂ ਹੀ ਕਥਾ ਕਰ ਰਹੇ ਨੇ, ਨਾਲ ਦਰਬਾਰ ਸਾਹਿਬ ਦੀ ਸਿੰਘ ਸਾਹਿਬ ਰਹੇ, ਅੱਜ ਉਹਨਾਂ ਦੀ ਸੀ, ਉਹਨਾਂ ਨੂੰ ਮੈਂ ਬੇਨਤੀ ਕੀਤੀ ਅਤੇ ਉਹਨਾਂ ਦਾ ਸਮਾਂ ਅੱਜ ਲਿਆ ਹੈ। ਉਹਨਾਂ ਨੇ ਕੱਲ੍ਹ ਆਪ ਸੰਗਤਾਂ ਨੂੰ ਕਥਾ ਸਰਵਣ ਕਰਾਉਣੀ ਆ। ਦਾਸ ਤੋਂ ਪਾਵਨ ਮੁੱਖ ਵਾਕ ਦੀ ਵਿਚਾਰ ਕਰਦਿਆਂ ਇੱਕ ਨਹੀਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ। ਸਤਿਗੁਰੂ ਬਖਸ਼ ਲੈਣ, ਆਪ ਸੰਗਤ ਨੇ ਖਿਮਾ ਕਰ ਦੇਣੀ, ਸਤਿਗੁਰੂ ਰਹਿਮਤ ਕਰਨ, ਅੱਗੋਂ ਆਪ ਸੰਗਤਾਂ ਅਸੀਸ ਦਿਓ। ਆਓ ਅਖੀਰਲੀਆਂ ਪੰਕਤੀਆਂ ਆਪਾਂ ਇੱਕ ਵਾਰੀ ਸਾਰੇ ਰਲ ਮਿਲ ਕੇ ਪੜ੍ਹ ਸੁਣ ਲਈਏ, ਫਿਰ ਫਤਿਹ ਪ੍ਰਵਾਨ ਕਰਨੀ। ਬਿਕਮ ਥਾਨੋ ਜਿਨ ਰੱਖਿਆ ਤਿਸ ਤਿਲ ਨਾ ਵਿਸਾਰ, ਪ੍ਰਭ ਵਿਸਰਤ ਸੁਖ ਕਦੇ ਨਾਹੀ, ਜਸ ਹੈ ਜਨਮ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।